ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 219 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਜਿਸ ਦੀ ਪ੍ਰਾਪਤੀ ਹੁੰਦੀ ਆਪਾਂ ਨੂੰ। ਰਾਗ ਗੌੜੀ ਮਹੱਲਾ ਨਾਵਾਂ। ਗੌੜੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਪਾਵਨ ਬਾਣੀ, ਜੋ ਦਸਵੇਂ ਪਾਤਸ਼ਾਹ ਮਹਾਰਾਜ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਜਦੋਂ ਸਰੂਪ ਦੀ ਰਚਨਾ ਕੀਤੀ ਦੁਬਾਰਾ, ਮਹਾਰਾਜ ਨੇ ਧੀਰਮਲ ਦੇ ਕੋਲ 25 ਸਿੰਘ ਪਾਲਕੀ ਦੇ ਕੇ ਭੇਜੇ ਸਨ। ਸੋ ਉਸਨੇ ਮਨ੍ਹਾ ਕਰ ਦਿੱਤਾ ਸਰੂਪ ਦੇਣ ਤੋਂ, ਕਹਿਣ ਲੱਗਿਆ ਜੇ ਪੂਰੇ ਗੁਰੂ ਨੇ ਫਿਰ ਆਪੇ ਹੀ ਲਿਖ ਲੈਣ ਬਾਣੀ। ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਸਾਰਾ ਸਰੂਪ ਰਚਨਾ ਕੀਤਾ ਅੰਤਰਜਾਮਤਾ ਦੇ ਨਾਲ, ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਫਿਰ ਵਿੱਚ ਦਰਜ ਕੀਤੀ, ਅਤੇ ਬਹੁਤ ਪਿਆਰ ਨਾਲ ਬਾਣੀ ਲਿਖਣੀ, ਅਤੇ ਸ਼ਾਮ ਨੂੰ ਫਿਰ ਉਹ ਕਥਾ ਆਪ ਮਹਾਰਾਜ ਕਰਦੇ ਸਨ। ਸੋ ਇਸ ਤਰ੍ਹਾਂ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿੱਚ ਇਹ ਕਥਾ ਸਮਾਪਤ ਕੀਤੀ ਸੀ ਮਹਾਰਾਜ ਨੇ। ਸੋ ਉਦੋਂ ਨੌਵੇਂ ਪਾਤਸ਼ਾਹ ਦੀ ਬਾਣੀ ਆਪ ਨੇ ਦਰਜ ਕੀਤੀ ਸੀ। ਇਸ ਤਰ੍ਹਾਂ ਮਹਾਰਾਜ ਨੇ ਤਹੁ ਕਬੀਰ ਜਨ ਪਏ ਖਲਾਸੇ ਪਾਠ ਨੂੰ ਉੱਥੇ ਬਦਲ ਕੇ ਤਹੁ ਕਬੀਰ ਜਨ ਪਏ ਖਾਲਸੇ ਪਾਠ ਕੀਤਾ। ਹੋਰ ਵੀ ਬਹੁਤ ਸਾਰੇ ਸੁਧਾਰ ਕੀਤੇ ਸਨ ਵਿੱਚ। ਸੋ ਜਿੱਥੇ ਕਿਤੇ ਥੋੜ੍ਹੀ ਬਹੁਤ ਇਸ ਤਰ੍ਹਾਂ ਉਕਾਈ ਰਹੀ ਮਾੜੀ ਮੋਟੀ ਲਿਖਤੀ ਦੇ ਵਿੱਚ। ਸੋ ਮਹਾਰਾਜ ਦਸਵੇਂ ਪਾਤਸ਼ਾਹ ਆਪ ਗੁਰਤਾ ਗੱਦੀ ਤੇ ਮਾਲਕ, ਆਪ ਹੀ ਪਹਿਲੇ ਪਾਤਸ਼ਾਹ ਨੇ, ਆਪ ਹੀ ਪੰਜਵੇਂ ਪਾਤਸ਼ਾਹ ਨੇ, ਆਪ ਹੀ ਨੌਵੇਂ ਪਾਤਸ਼ਾਹ ਨੇ, ਉਹੀ ਸਰੂਪ ਹੈ ਗੁਰੂ ਨਾਨਕ ਹੀ। ਸੋ ਗੁਰੂ ਨਾਨਕ ਪਾਤਸ਼ਾਹ ਹੀ ਹਨ, ਇਸ ਕਰਕੇ ਵਖਰੇਵਾਂ ਨਹੀਂ ਪਾਉਣਾ ਵਿੱਚ, ਇੱਕੋ ਹੀ ਰੂਪ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਆਪ ਬਿਰਾਜਮਾਨ ਨੇ। ਸੋ ਵੈਰਾਗਮਈ ਉਪਦੇਸ਼ ਮਹਾਰਾਜ ਦਿੰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਸੰਤ ਮਹਾਤਮਾ ਬਹੁਤ ਸਾਰੇ ਇਕੱਠੇ ਹੋ ਕੇ ਆਏ ਨੇ, ਸੰਤਾਂ ਦੀ ਮੰਡਲੀ, ਨਿਰਮਲੇ ਸਾਧੂ ਆਦਿਕ ਬਹੁਤ ਸਾਰੇ, ਹੋਰ ਕਈ ਪ੍ਰਕਾਰ ਦੇ। ਸੋ ਮਹਾਰਾਜ ਨੇ ਉਹਨਾਂ ਨੂੰ ਵੈਰਾਗਮਈ ਸ਼ਬਦਾਂ ਦੁਆਰਾ ਫਿਰ ਪਰਮੇਸ਼ੁਰ ਦੀ ਪ੍ਰਾਪਤੀ ਦਾ ਉਪਦੇਸ਼ ਦੇ ਕੇ ਸਰਬੱਤ ਸੰਸਾਰ ਨੂੰ ਸਾਂਝਾ ਉਪਦੇਸ਼ ਬਖਸ਼ਿਆ। ਜਿਹੜੀ ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਹੈ ਮਨ ਦੇ ਅੰਦਰ, ਉਹ 5 ਕਾਮ ਕ੍ਰੋਧ ਆਦਿ ਹੀ ਹੁੰਦੇ ਨੇ। ਸੋ ਇਹਨਾਂ ਨੂੰ ਤਿਆਗ ਕੇ ਹੀ ਭਗਤੀ ਕੀਤੀ ਜਾ ਸਕਦੀ। ਸੋ ਸਤਿਗੁਰੂ ਮਹਾਰਾਜ ਨੇ ਇਹੀ ਬਖਸ਼ਿਸ਼ ਕੀਤੀ ਸਾਰਿਆਂ ਨੂੰ। ਸਾਧੋ ਮਨ ਕਾ ਮਾਨ ਤਿਆਗੋ। ਮਹਾਰਾਜ, ਪਰਮੇਸ਼ੁਰ ਦੀ ਪ੍ਰਾਪਤੀ ਕਿਵੇਂ ਹੋਵੇ? ਸਤਿਗੁਰੂ ਕਹਿੰਦੇ ਇਹ ਪ੍ਰਾਪਤੀ ਦਾ ਖੇਲ ਹੈ ਤਾਂ ਕਠਨ, ਪਰ ਇਹਨਾਂ ਦੇ ਵਿੱਚ ਜੇ ਤੁਹਾਨੂੰ ਦੱਸਦੇ ਹਾਂ ਚੀਜ਼ਾਂ ਦਾ ਤਿਆਗ ਕਰ ਦਈਏ ਫਿਰ ਪਰਮੇਸ਼ੁਰ ਦੀ ਪ੍ਰਾਪਤੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਸਾਧੋ, ਇਹ ਸੰਤ ਜਨੋ, ਇਹ ਸਾਧ ਸੰਗਤ, ਸਾਧੋ ਪੁਰਾਣੀ ਬੋਲੀ, ਬੋਲੀ ਦੇ ਅੱਖਰ ਬਦਲਦੇ ਰਹਿੰਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਸਤਿਯੁਗ ਦੇ ਵਿੱਚ ਕੋਈ ਹੋਰ ਅੱਖਰ ਸਨ, ਹੌਲੀ ਹੌਲੀ ਸਾਰੇ ਯੁੱਗਾਂ ਦੇ ਵਿੱਚ ਹੋਰ ਅੱਖਰ ਬਣੇ, ਔਰ ਕਲਯੁੱਗ ਦੇ ਵਿੱਚ ਆ ਕੇ ਇਹ ਅੱਖਰਾਂ ਵਿੱਚ ਤਬਦੀਲੀ ਹੋਈ। ਤੋ ਸਾਧੂ ਜਨ, ਸੰਤ ਜਨ, ਭਗਤ ਜਨ, ਹਰ ਜਨ, ਐਸੇ ਐਸੇ ਅੱਖਰਾਂ ਦੀ ਬਣਤਰ ਬਣਦੀ ਗਈ। ਗੁਰਮੁਖ, ਫਿਰ ਗੁਰਸਿੱਖੀ ਆਈ, ਗੁਰਮੁਖ ਪਿਆਰਿਓ, ਇਸ ਤਰ੍ਹਾਂ ਦੇ ਅੱਖਰਾਂ ਦੀ ਵਰਤੋਂ ਕੀਤੀ ਗਈ। ਭਾਈ ਦੀ ਪਦਵੀ ਦਿੱਤੀ ਗਈ, ਬਾਬਾ ਬੁੱਢਾ ਜੀ ਦੀ ਪਦਵੀ ਹੋਈ, ਬਾਬਾ ਵੱਡੇ ਨੂੰ ਕਹਿਣਾ। ਹੌਲੀ ਹੌਲੀ ਇਸੇ ਪ੍ਰਕਾਰ ਮਸਨੰਦ ਅੱਖਰ ਹੋਣ ਵਿੱਚ ਆਇਆ। ਸੋ ਮਸਨੰਦ ਅੱਖਰ ਹੌਲੀ ਹੌਲੀ ਬਦਨਾਮ ਹੋਇਆ, ਮਸੰਦ, ਉਹ ਵੀ ਤਬਦੀਲ ਹੋ ਕੇ ਫਿਰ ਅੱਗੇ ਹੌਲੀ ਹੌਲੀ ਇਹ ਪਦਵੀਆਂ ਚੱਲਦੀਆਂ ਰਹੀਆਂ। ਭਾਈ ਦੀ ਪਦਵੀ ਬਹੁਤ ਦੇਰ ਚੱਲੀ, ਹਰ ਕੋਈ ਕਹਿੰਦਾ ਮੈਂ ਭਾਈ ਦੀ ਪਦਵੀ ਪ੍ਰਾਪਤ ਕਰਾਂ, ਪਰ ਇਹ ਪਦਵੀ ਬਹੁਤ ਉੱਚੀ ਸੀ। ਫਿਰ ਹਰੇਕ ਨੇ ਇਹਨੂੰ ਨੋਰਮਲ ਜਿਹਾ ਅੱਖਰ ਬਣਾ ਲਿਆ। ਉਸ ਤੋਂ ਬਾਅਦ ਮਹਾਰਾਜ ਨੇ ਸਿੰਘ ਪਦਵੀ ਦਿੱਤੀ ਖਾਲਸੇ ਨੂੰ, ਗਿਆਨੀ ਦੀ ਪਦਵੀ ਆਈ, ਸਿੰਘ ਦੀ ਪਦਵੀ ਆਈ, ਖਾਲਸੇ ਦੀ ਪਦਵੀ ਆਈ। ਖਾਲਸਾ ਅੱਖਰ ਬਹੁਤ ਵੱਡਾ ਹੈ, ਪਰ ਹੁਣ ਦੇ ਯੁੱਗ ਵਿੱਚ ਖਾਲਸਾ ਲਿਖਾ ਲੈਣਾ ਬਹੁਤ ਸੌਖਾ। ਇਹ ਤਾਂ ਵੱਡੀ ਚੀਜ਼ ਹੈ ਖਾਲਸਾ, ਖਾਲਸਾ ਅੱਖਰ ਬਹੁਤ ਵੱਡਾ ਹੈ, ਪਰ ਇੱਥੇ ਤੱਕ ਜਾਣਾ ਬਹੁਤ ਔਖਾ। ਇਸ ਤਰ੍ਹਾਂ ਦੇ ਅੱਖਰ ਹੋਂਦ ਵਿੱਚ ਆਉਂਦੇ ਰਹਿੰਦੇ ਨੇ। ਸੋ ਉਹਨਾਂ ਅੱਖਰਾਂ ਨੂੰ ਜਦੋਂ ਦੇਖਿਆ ਕਿ ਹੁਣ ਇਹ ਅੱਖਰ ਕਿਸੇ ਹੋਰ ਸੰਸਥਾ ਦੇ ਨੇ, ਹੌਲੀ ਹੌਲੀ ਵੀਰ ਜੀ ਕਹਿਣ ਲੱਗ ਪਏ ਅੱਜ ਕੱਲ੍ਹ ਇਹ ਅੱਖਰ ਹੋਂਦ ਵਿੱਚ ਹੁਣ ਨਵਾਂ ਆਇਆ ਵੀਰ ਜੀ, ਉਹ ਸਾਰੇ ਅੱਖਰ ਹੀ ਕੱਟ ਮਾਰੇ ਪਿਛਲੇ, ਹੁਣ ਕੋਈ ਹੋਰ ਆਊਗਾ ਉਹ ਕੋਈ ਹੋਰ ਹੀ ਅੱਖਰ ਕੱਢ ਦੂਗਾ। ਫਿਰ ਇਹ ਸਮੇਂ ਸਮੇਂ ਅਨੁਸਾਰ ਅੱਖਰਾਂ ਦੀ ਤਬਦੀਲੀ ਹੁੰਦੀ ਰਹਿੰਦੀ। ਇੱਥੇ ਪੁਰਾਣੇ ਸਮੇਂ ਦੇ ਵਿੱਚ ਇਹ ਸਾਧੂ ਸੰਤਾਂ ਦਾ ਇੱਕ ਬੋਲਾ ਸੀ, ਜਿਵੇਂ ਨਿੰਜ ਸਿੰਘ ਫੌਜਾਂ 'ਚ ਬੋਲਾ ਹੈ, ਆਓ ਫੌਜੋ ਕਿੱਧਰੋਂ ਆਏ ਹੋ, ਇੱਕ ਨੂੰ ਵੀ ਫੌਜ ਹੀ ਸਾਧਦੇ ਨੇ, ਫੌਜੀ ਮਹਾਰਾਜ ਦੀ ਫੌਜ ਹੈ। ਸੋ ਆਓ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਸਾਧੋ ਮਨ ਕਾ ਮਾਨ ਤਿਆਗੋ। ਇਹ ਸਮੁੱਚੇ ਰੂਪ ਦੇ ਵਿੱਚ ਸਾਰਿਆਂ ਨੂੰ ਕਿਹਾ ਜਾਂਦਾ ਭਾਈ ਮਨ ਦਾ ਜਿਹੜਾ ਹੰਕਾਰ ਹੈ ਇਹਦਾ ਪਹਿਲਾਂ ਤਿਆਗ ਕਰੋ, ਸਾਧਨਾ ਜੇ ਕਰਨੀ ਹੈ ਫਿਰ ਜਿਹੜੇ ਮਨ ਦੇ ਅੰਦਰ ਹੋਰ ਵਿਕਾਰ ਨੇ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿ ਨਿਸਭਾਗਾ ਰਹਾਉ। ਇੱਥੇ ਸੰਗਤ ਕਹੀ ਹੈ, ਇੱਕ ਸੰਗਤ ਹੁੰਦੀ, ਸੰਗਤ ਹੁੰਦੀ, ਸਤਸੰਗਤ ਹੁੰਦੀ ਹੈ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਸੰਤ ਸੰਗਤ ਸਤਸੰਗਤ ਸਾਧ ਸੰਗਤ, ਜੈਸੇ ਜੈਸੇ ਥਾਂ ਵੈਸੇ ਵੈਸੇ ਅੱਖਰ ਜਿਹੀ ਜੀ ਪ੍ਰਾਪਤੀ। ਹੁਣ ਮਹਾਰਾਜ ਕਹਿੰਦੇ ਨੇ ਇੱਥੇ ਕਾਮ ਕ੍ਰੋਧ ਜੋ ਵਿਸ਼ੇ ਵਿਕਾਰ ਨੇ ਹੰਕਾਰ ਨੂੰ ਪਹਿਲਾਂ ਕਹੇ ਆਏ ਨੇ, ਸੋ ਜਿੱਥੇ ਤਿੰਨ ਆ ਗਏ ਉੱਥੇ ਦੋ ਆਪੇ ਆ ਜਾਂਦੇ ਨੇ, ਮੋਹ ਹੋ ਗਿਆ ਵਿੱਚ ਹੀ, ਲੋਭ ਹੋ ਗਿਆ। ਇਹ ਜਿਹੜੇ ਨੇ ਸੰਗਤ ਦੁਰਜਨ ਕੀ, ਦੁਰ ਜਨ, ਦੁਰ ਹੁੰਦੇ ਨੇ ਖੋਟੇ ਜਨ, ਖੋਟੇ ਪੁਰਸ਼ਾਂ ਦੀ ਜਿਹੜੀ ਸੰਗਤ ਹੈ, ਅਥਵਾ ਕਾਮੀ ਬੰਦਿਆਂ ਦੀ, ਕ੍ਰੋਧੀ ਬੰਦਿਆਂ ਦੀ, ਹੰਕਾਰੀ ਬੰਦਿਆਂ ਦੀ ਸੰਗਤ ਨਾ ਕਰੋ। ਕਾਮ ਇੰਨਾ ਖਤਰਨਾਕ ਨਹੀਂ ਜਿੰਨਾ ਕਾਮੀ ਪੁਰਸ਼ ਖਤਰਨਾਕ ਹੁੰਦਾ, ਕ੍ਰੋਧ ਇੰਨਾ ਖਤਰਨਾਕ ਨਹੀਂ ਜਿੰਨਾ ਕ੍ਰੋਧੀ ਤੋਂ ਡਰ ਲੱਗਦਾ, ਸੋ ਹੰਕਾਰ ਇੰਨਾ ਭੈੜਾ ਨਹੀਂ ਜਿੰਨਾ ਹੰਕਾਰੀ ਤੋਂ ਡਰ ਲੱਗਦਾ। ਸਤਿਗੁਰੂ ਕਹਿੰਦੇ ਕਾਮੀ ਪੁਰਸ਼ ਦੀ ਸੰਗਤ ਕਰਕੇ ਸਾਡੇ ਮਨ 'ਤੇ ਮਾੜਾ ਅਸਰ ਪੈ ਸਕਦਾ, ਵਿਕਾਰਾਂ ਦੀ ਅਤੇ ਵਿਕਾਰੀਆਂ ਦੋਨਾਂ ਦੀ ਸੰਗਤ ਨਾ ਕਰੋ, ਉਹਦੇ ਤੋਂ ਦਿਨ ਰਾਤ ਦੂਰ ਹੀ ਭੱਜ ਜਾਓ, ਤਾਂ ਤੇ ਇਹ ਨਿਸਭਾਗੋ ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਜੇ ਸਾਧੂ ਬਣਨਾ, ਇੱਕ ਸਾਧੂ ਸੰਤ ਗੁਰਮੁਖ ਪਿਆਰਿਆਂ ਦੀ ਡੈਫੀਨੇਸ਼ਨ ਹੈ ਸਾਰੀ, ਇਹ ਸੁੱਖ ਦੁੱਖ ਦੋਨੋਂ ਸਮ ਕਰ ਜਾਂਦਾ ਔਰ ਮਾਨ ਅਪਮਾਨਾ। ਜਿਹੜੇ ਬੰਦੇ ਸੁੱਖ ਅਤੇ ਦੁੱਖ ਨੂੰ, ਮਾਣ ਅਤੇ ਅਪਮਾਨ ਨੂੰ, ਇਹਨਾਂ ਦੋਹਾਂ ਨੂੰ ਇੱਕ ਸਮਾਨ ਕਰਕੇ ਜਾਣਦੇ ਨੇ, ਉਹਨਾਂ ਲਈ ਕੋਈ ਮਤਲਬ ਨਹੀਂ ਰੱਖਦੀਆਂ ਇਹ ਗੱਲਾਂ, ਉਹਨੂੰ ਸੁੱਖ ਆ ਜਾਏ ਤਾਂ ਇਹਨੂੰ ਖਾਸ ਗੱਲ ਨਹੀਂ, ਕਿਉਂਕਿ ਸੁੱਖ ਦੁੱਖ ਸਰੀਰ ਦਾ ਧਰਮ ਹੈ। ਜੇ ਕਿਸੇ ਨੇ ਸਾਡਾ ਸਤਿਕਾਰ ਕਰਤਾ ਤਾਂ ਕੀ ਹੋ ਗਿਆ, ਜੇ ਨਾ ਕੀਤਾ ਤਾਂ ਕੀ ਹੋ ਗਿਆ, ਇਹਨਾਂ ਗੱਲਾਂ ਨਾਲ ਕੋਈ ਖਾਸ ਗੱਲ ਨਹੀਂ, ਇਹ ਦੁਨਿਆਵੀ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਮਨ ਇੱਕ ਥਾਂ ਜੁੜਿਆ ਹੀ ਹੋਇਆ ਜਿੱਥੋਂ ਮਾਣ ਮਿਲਣਾ। ਸੋ ਜਿਵੇਂ ਕੱਲ੍ਹ ਮਹਾਰਾਜ ਨੇ ਬਚਨ ਸੁਭਾਵਕ ਹੀ ਆਪਾਂ ਨੂੰ ਦੱਸਿਆ ਸੀ, ਮਹਾਰਾਜ ਨੇ ਕਿ ਅਕਾਲ ਪੁਰਖ ਹੀ ਨਿਮਾਣਿਆਂ ਦਾ ਮਾਣ ਹੈ, ਉਹ ਕਦੇ ਕਿਸੇ ਦਾ ਅਪਮਾਨ ਨਹੀਂ ਕਰਦੇ, ਸਭ ਦਾ ਮਾਣ ਕਰਦੇ ਨੇ। ਇਸ ਕਰਕੇ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹੋ ਕੇ ਹੀ ਇੱਕ ਸਾਧੂ ਬਣਿਆ ਜਾ ਸਕਦਾ। ਅਰਖ ਸੋਗ ਤੇ ਰਹਿ ਅਤੀਤਾ ਤਿੰਨ ਜਗ ਤੱਤ ਪਛਾਣਾ। ਮਹਾਰਾਜ ਕਹਿੰਦੇ ਜਿਹੜਾ ਹਰਖ ਖੁਸ਼ੀ ਹੈ, ਸੋਗ ਚਿੰਤਾ ਤੋਂ ਵੀ ਅਸੰਗ ਅਲੱਗ ਹੀ ਰਹਿੰਦਾ ਰੱਬ ਦਾ ਪਿਆਰਾ, ਕਿਉਂਕਿ ਉਸੇ ਨੇ ਜਗਤ ਵਿੱਚ ਤੱਤ ਸਿਧਾਂਤ ਰੂਪ ਪਰਮਾਤਮਾ ਨੂੰ ਪਛਾਣ ਲਿਆ। ਹਰਖ ਸੋਗ ਤੇ ਰਹਿ ਅਤੀਤਾ, ਖੁਸ਼ੀ ਹੋ ਜੇ ਸੋਗ ਹੋ ਜੇ ਉਹ ਖਾਸ ਫਰਕ ਨਹੀਂ ਪੈਂਦਾ ਉਹਨੂੰ ਕੋਈ, ਦੁਨਿਆਵੀ ਲੋਕਾਂ ਦੇ ਉੱਤੇ ਫਰਕ ਬਹੁਤ ਪੈਂਦਾ, ਮਾੜੀ ਜਿਹੀ ਖੁਸ਼ੀ ਦੀ ਗੱਲ ਹੋ ਜੇ ਸੰਭਾਲੀ ਨਹੀਂ ਜਾਂਦੀ, ਸੋਗ ਪੈਦਾ ਹੋ ਜੇ ਤਾਂ ਰੋਣ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦੇ ਨੇ। ਪਰ ਜਿਹੜਾ ਬ੍ਰਹਮ ਗਿਆਨ ਵਿੱਚ ਹੈ ਪਦਵੀ, ਗੁਰਸਿੱਖ ਦੀ ਜਿੱਥੇ ਪਦਵੀ ਹੈ, ਸੋ ਉੱਥੇ ਉਹਨੇ ਦੋਨਾਂ ਅਵਸਥਾ ਵਿੱਚ ਹੀ ਉਹਦਾ ਹੀ ਹੁਕਮ ਮੰਨਣਾ। ਇੱਥੇ ਅਸਲ ਵਿੱਚ ਪ੍ਰੈਕਟੀਕਲੀ ਤੌਰ 'ਤੇ ਜਾਇਆ ਜਾ ਸਕਦਾ, ਗੱਲੀ ਬਾਤੀ ਕਦੇ ਕੋਈ ਇਸ ਤਰ੍ਹਾਂ ਦੀ ਅਵਸਥਾ 'ਚ ਨਹੀਂ ਜਾ ਸਕਦਾ, ਕਿਉਂਕਿ ਬੰਦਗੀ ਸਾਨੂੰ ਇਹਨਾਂ ਸਾਰੀਆਂ ਅਵਸਥਾਵਾਂ ਤੱਕ ਲੈ ਜਾਂਦੀ। ਬੰਦਗੀ ਤੋਂ ਬਿਨਾਂ ਜੇ ਕਹੀਏ ਕੋਈ ਇਹੋ ਜਿਹੀ ਅਵਸਥਾ ਬਣਾ ਲਵਾਂਗੇ ਬੜੀ ਮੁਸ਼ਕਿਲ ਹੈ। ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਮਾਨਾ। ਮਹਾਰਾਜ ਕਹਿੰਦੇ ਨੇ ਜਿਹੜਾ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ ਹੈ ਉਹ ਉਸਤਤੀ ਹੋਣੀ ਕਿਤੇ ਖੁਸ਼ ਹੋ ਜਾਂਦਾ। ਕੋਈ ਬੰਦਾ ਆਮ ਦੁਨਿਆਵੀ ਲੋਕ ਨਿੰਦਿਆ ਹੋ ਗਈ ਤਾਂ ਸੁੰਗੜ ਜਾਂਦਾ ਉਹਦਾ ਮਨ। ਸਤਿਗੁਰੂ ਕਹਿੰਦੇ ਨੇ ਉਸਤਤੀ ਤੇ ਨਿੰਦਿਆ ਇਹਨਾਂ ਦੋਹਾਂ ਨੂੰ ਤਿਆਗ ਕੇ ਨਿਰਬਾਨਾ ਹੁੰਦਾ ਬੰਧਨਾਂ ਤੋਂ ਰਹਿਤ ਜੋ ਆਤਮਕ ਪਦ ਹੈ ਉਹਨੂੰ ਖੋਜਣਾ ਕਰੇ ਪਹਿਲਾਂ। ਜਨ ਨਾਨਕ ਇਹੋ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ। ਮਹਾਰਾਜ ਕਥਨ ਕਰਦੇ ਨੇ ਜਿਹੜਾ ਸੁੱਖ ਦੁੱਖ ਮਾਨ ਅਪਮਾਨ ਹਰਖ ਸੋਗ ਨੂੰ ਸਮ ਕਰਕੇ ਮੰਨਣਾ ਹੈ ਇਹ ਖੇਲ ਕਠਿਨ ਤਾਂ ਬਹੁਤ ਹੈ ਪਰ ਕਿਸੇ ਵਿਰਲੇ ਗੁਰਮੁਖ ਨੇ ਜਾਨਣਾ ਕੀਤਾ ਇਸੇ ਕਿਸੇ ਨੂੰ ਪਤਾ ਇਸ ਖੇਡ ਦਾ। ਸਾਰੇ ਜਾਣੇ ਇਸ ਖੇਡ ਵਿੱਚ ਵਰਤ ਨਹੀਂ ਸਕਦੇ। ਆਮ ਬੰਦੇ ਨੂੰ ਪਹਿਲਾਂ ਤਾਂ ਇੰਨੀ ਟ੍ਰੇਨਿੰਗ ਹੀ ਨਹੀਂ ਹੁੰਦੀ, ਪਹਿਲੀ ਗੱਲ ਤਾਂ ਕੋਈ ਦੱਸਣ ਵਾਲਾ ਹੀ ਨਹੀਂ ਹੁੰਦਾ ਕਿਸੇ ਨੂੰ। ਦੂਜੀ ਇਹ ਹੈ ਕਿ ਕਲਯੁੱਗ ਦੇ ਸਮੇਂ ਵਿੱਚ ਲੋਕ ਆਪ ਮੁਹਾਰੇ ਹੀ ਚੱਲਦੇ ਨੇ, ਆਪਣੇ ਆਪ ਹੀ ਕਹਿੰਦੇ ਨੇ ਮੈਂ ਹੀ ਸਿਆਣਾ, ਮੈਂ ਹੀ ਗੁਰੂ ਹਾਂ, ਮੈਂ ਹੀ ਚੇਲਾ, ਸਭ ਕੁਝ ਮੈਂ ਆਪੇ ਹੀ ਹਾਂ, ਮੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਹੀ ਨਹੀਂ ਹੋਰ। ਜਦੋਂ ਬੰਦਾ ਸਮਾਜ ਦੀਆਂ ਕੁਛ ਰੀਤੀਆਂ ਹੁੰਦੀਆਂ ਉਹਨਾਂ ਦਾ ਤਿਆਗ ਕਰ ਦਿੰਦਾ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਇਹ ਹੌਲੀ ਹੌਲੀ ਸਭ ਚੀਜ਼ਾਂ ਅਲੋਪ ਹੋ ਗਈਆਂ, ਕਈ ਥਾਵਾਂ 'ਤੇ ਹਨ। ਵੱਡਿਆਂ ਨੂੰ ਪੁੱਛ ਕੇ ਚੱਲਣਾ, ਬਜ਼ੁਰਗਾਂ ਨੂੰ ਪੁੱਛ ਕੇ ਚੱਲਣਾ, ਬਜ਼ੁਰਗਾਂ ਦੇ ਹੁਣ ਸਤਿਕਾਰ ਘੱਟ ਗਿਆ, ਬਜ਼ੁਰਗਾਂ ਦਾ ਸਤਿਕਾਰ ਘਟਿਆ ਦੁਨੀਆਂ 'ਚ। ਬਜ਼ੁਰਗ ਦੀ ਅਸੀਸ ਬੜੀ ਹੁੰਦੀ ਹੈ, ਬਜ਼ੁਰਗਾਂ ਦੇ ਅੰਦਰ ਤਜਰਬੇ ਹੁੰਦੇ ਨੇ, ਉਹਨਾਂ ਕੋਲ ਸਿਆਣਪ ਹੁੰਦੀ ਹੈ। ਕਦੇ ਜ਼ਿੰਦਗੀ 'ਚ ਕੋਈ ਕੰਮ ਕਰਨਾ, ਸਲਾਹ ਲੈਣੀ, ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਕੋਈ ਵੀ ਕੰਮ ਗੁਰੂ ਘਰ ਦਾ ਹੋਵੇ, ਬਾਬਾ ਬੁੱਢਾ ਜੀ ਨੂੰ ਬੁਲਾਉਣਾ, ਬਾਬਾ ਜੀ ਆਹ ਕਿਵੇਂ ਕਰਨਾ ਚਾਹੀਦਾ ਤੁਸੀਂ ਦੱਸੋ। ਔਰ ਇੱਥੋਂ ਤੱਕ ਜਦ ਪੰਜਵੇਂ ਪਾਤਸ਼ਾਹ ਸ਼ਹੀਦ ਹੋ ਗਏ, ਗੁਰੂ ਘਰ ਦੇ ਸਾਰੇ ਕੰਮ ਮਾਤਾ ਗੰਗਾ ਜੀ ਨੇ ਸੰਭਾਲੇ, ਬਾਬਾ ਬੁੱਢਾ ਜੀ ਉਹਨਾਂ ਵਿੱਚ ਮੋਢੀ ਰਹੇ। ਔਰ ਜਦੋਂ ਜਹਾਂਗੀਰ ਦੇ ਕੋਲ ਜਾਣਾ ਸੀ, ਮਹਾਰਾਜ ਨੇ ਬੁਲਾਇਆ ਸੀ ਉਹਨੇ, ਉਸ ਵਕਤ ਵੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਮਾਤਾ ਗੰਗਾ ਜੀ ਸਾਰੇ ਜਾਣੇ ਮਿਲ ਕੇ ਬੈਠ ਕੇ ਗੁਰਮਤਾ ਕੀਤਾ। ਇਹ ਨਹੀਂ ਹੁੰਦਾ ਕਿ ਮੈਨੂੰ ਪਤਾ, ਚੱਲ ਮੈਂ ਆਪੇ ਕਰ ਦਿੰਦਾ ਸਾਰਾ ਕੁਛ। ਗੁਰੂ ਸਾਹਿਬ ਨੇ ਇੱਕ ਮਰਿਆਦਾਵਾਂ ਘੜੀਆਂ ਸੀ ਕਿ ਹਮੇਸ਼ਾ ਸਾਰਾ ਪੰਥ ਇਕੱਠਾ ਬੈਠ ਕੇ ਕੋਈ ਸਲਾਹ ਕਰੇ, ਪੰਥ ਕੋਲੋਂ ਪੁੱਛ ਕੇ ਚੱਲੋ। ਪੰਥ ਵਿੱਚ ਬੜੀਆਂ ਬੜੀਆਂ ਸਿਰਮੌਰ ਹਸਤੀਆਂ ਬੈਠੀਆਂ ਨੇ, ਬੜੇ ਬੜੇ ਨਾਮ ਰਸੀਏ ਬੈਠੇ ਨੇ। ਹੁਣ ਪੰਥ ਕੀ ਕਰਦਾ, ਜਿਹੜੀ ਮਰਿਆਦਾ ਬਣਾਉਣੀ, ਕੋਈ ਚੇਂਜ ਕਰਨੀ ਆ, ਕੁਛ ਕਰਨਾ, ਉਹ ਥੋੜ੍ਹੇ ਜਿਹੇ ਬੰਦੇ ਆਪੇ ਹੀ ਬੈਠੇ ਕਰੀ ਜਾਂਦੇ ਸਾਰਾ ਕੁਛ। ਉਹ ਕਿਸੇ ਮਹਾਤਮਾ ਦੀ, ਕਿਸੇ ਗੁਰਮੁਖ ਦੀ, ਕਿਸੇ ਜਥੇਬੰਦੀ ਦੀ ਕੋਈ ਸਲਾਹ ਸਲੂਕ ਘੱਟ ਹੀ ਲੈਂਦੇ। ਸੋ ਇਸ ਕਰਕੇ ਫਿਰ ਉਹ ਜਦੋਂ ਬਜ਼ੁਰਗਾਂ ਦੀ, ਪੁਰਾਣਿਆਂ ਦੀ, ਵੱਡਿਆਂ ਦੀ, ਤਜਰਬੇਕਾਰ ਬੰਦਿਆਂ ਦੀ ਸਾਰੀ ਗੱਲ ਖਤਮ ਕਰ ਦਿੱਤੀ ਤਾਂ ਉੱਥੇ ਜਾ ਕੇ ਸਾਰਾ ਕੁਝ ਖਰਾਬ ਹੋ ਜਾਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਖੇਲ ਬਹੁਤ ਕਠਿਨ ਨੇ, ਇਹ ਤਜਰਬੇ ਤੋਂ ਬਿਨਾਂ ਛੱਡੇ ਨਹੀਂ ਜਾਂਦੀਆਂ ਚੀਜ਼ਾਂ। ਹੰਕਾਰ ਨੂੰ ਛੱਡਣਾ ਤਾਂ ਪ੍ਰੈਕਟੀਕਲੀ ਰੂਪ ਵਿੱਚ ਛੱਡਣਾ ਪੈਂਦਾ, ਮੈਂ ਘਰੇ ਕੁਰਸੀ 'ਤੇ ਬਹਿ ਕੇ ਹੰਕਾਰ ਨਹੀਂ ਛੱਡਿਆ ਜਾਂਦਾ, ਉਹਦੇ ਲਈ ਆਪਾਂ ਨੂੰ ਸੰਗਤ ਦੀ ਸੇਵਾ ਕਰਨੀ ਪੈਣੀ ਹੈ, ਫਿਰ ਉਹਦੇ ਲਈ ਆਪਾਂ ਨੂੰ ਸਿਮਰਨ ਕਰਨਾ ਪੈਣਾ। ਹੰਕਾਰ ਦਾ ਤਿਆਗ ਕਰਨ ਲਈ ਸੰਗਤ ਦੀ ਸੇਵਾ, ਜੋੜੇ ਝਾੜਨੇ, ਭਾਂਡੇ ਮਾਂਜਣੇ, ਝਾੜੂ ਦੇਣਾ, ਇਹ ਹੰਕਾਰ ਦੀ ਨਿਵਿਰਤੀ ਕਰਨੀ ਪੈਂਦੀ। ਸੋ ਕਾਮ ਕ੍ਰੋਧ ਦੀ ਸੰਗਤ ਨੂੰ ਘਟਾਉਣ ਲਈ ਗੁਰੂ ਕੀ ਸੰਗਤ ਵਿੱਚ ਆਉਣਾ ਪੈਂਦਾ। ਔਰ ਸੁੱਖ ਅਤੇ ਦੁੱਖ ਬਰਾਬਰ ਦੇਖਣ ਲਈ ਗੁਰੂ ਅਰਜਨ ਦੇਵ ਜੀ ਨੂੰ ਦੇਖੋ, ਤੱਤੀ ਤਵੀ 'ਤੇ ਬਹਿ ਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗਿਆ, ਵਾਹਿਗੁਰੂ ਦਾ ਕੀਤਾ ਮਿੱਠਾ ਲੱਗਿਆ। ਸੁੱਖ ਦੁੱਖ ਦੋਨੋਂ ਸਮਕਰ ਜਾਣੇ ਨੇ ਮਹਾਰਾਜ ਨੇ, ਮਾਨ ਅਤੇ ਅਪਮਾਨ ਨੂੰ ਸਮਝਿਆ ਹੀ ਨਹੀਂ। ਇਹਨਾਂ ਸਾਰੀਆਂ ਚੀਜ਼ਾਂ 'ਚੋਂ ਨੌਵੇਂ ਪਾਤਸ਼ਾਹ ਨਿਰਲੇਪ ਰਹੇ ਨੇ ਆਪ। ਸਤਿਗੁਰੂ ਕਹਿੰਦੇ ਜਨ ਨਾਨਕ ਇਹੋ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ। ਇਹ ਕਿਸੇ ਵਿਰਲੇ ਨੇ ਜਾਣਿਆ, ਇੱਕ ਸ਼ਬਦ ਵਿੱਚ ਸਾਰੀ ਸਿੱਖੀ ਦਾ ਹੀ ਲੈਸਨ ਆ ਗਿਆ। ਜਿਹਨੇ ਸਿੱਖ ਬਣਨਾ, ਗੁਰਮੁਖ ਬਣਨਾ, ਸਿੰਘ ਬਣਨਾ, ਆਪਣੇ ਆਪ ਨੂੰ ਖਾਲਸਾ ਕਹਾਉਣਾ, ਆਹ ਖਾਲਸੇ ਦੀ ਸਾਰੀ ਡੈਫੀਨੇਸ਼ਨ ਹੈ ਜਿੰਨੀ ਇਹ ਸ਼ਬਦ ਵਿੱਚ ਆਈ। ਔਰ ਨੌਵੇਂ ਪਾਤਸ਼ਾਹ ਸਾਰੇ ਸ਼ਬਦਾਂ ਵਿੱਚ ਆਪਾਂ ਨੂੰ ਦੱਸਣਗੇ ਕਿ ਸਿੰਘ, ਖਾਲਸਾ, ਗੁਰਮੁਖ, ਸੰਤ, ਸਾਧੂ, ਮਹਾਤਮਾ ਕੀ ਹੁੰਦਾ। ਆਪਣੇ ਆਪ ਨੂੰ ਕਹਾ ਲੈਣਾ ਬੜਾ ਸੌਖਾ। ਗੌੜੀ ਮਹੱਲਾ ਨਾਵਾਂ ਸ਼ਹੀਦਾਂ ਦੇ ਸਰਤਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੌੜੀ ਰਾਗ ਵਿੱਚ ਬਖਸ਼ਿਸ਼ ਕਰਦੇ ਨੇ। ਸਾਧੋ ਰਚਨਾ ਰਾਮ ਬਨਾਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤੋ ਇਹ ਜਿਹੜੀ ਸੰਸਾਰ ਦੀ ਰਚਨਾ ਹੈ ਕਿਹਨੇ ਬਣਾਈ? ਪਰਮੇਸ਼ਰ ਨੇ ਬਣਾਈ, ਰਾਮ ਜੀ ਨੇ ਬਣਾਈ, ਪਰਮੇਸ਼ਰ ਜੀ ਨੇ ਸਾਰੀ ਰਚਨਾ ਬਣਾਈ ਹੈ। ਇੱਕ ਬਿਨਸੈ ਇੱਕ ਅਸਥਿਰ ਮਨ ਅਚਰਜ ਲਖਿਓ ਨਾ ਜਾਈ ਰਹਾਉ। ਇਸ ਵਿੱਚ ਇੱਕ ਬਿਨਸੈ ਮਰਦਾ ਹੈ, ਬਿਨਸੈ ਤੋਂ ਪਾਪ, ਅਤੇ ਇੱਕ ਉਹ ਪੁਰਸ਼ ਜੋ ਆਪਣੇ ਹੱਥੀਂ ਮਰੇ ਹੋਏ ਨੂੰ ਸਾੜਦਾ ਜਾਂ ਦੱਬਦਾ ਹੈ, ਪਰ ਉਹ ਆਪਣੇ ਆਪ ਨੂੰ ਅਚਲ ਮੰਨਦਾ ਹੈ। ਇਹੋ ਗੱਲ ਅਸਚਰਜ ਹੈ ਕਿ ਇਹਦਾ ਭੇਦ ਕੁਛ ਜਾਣਿਆ ਨਹੀਂ ਜਾਂਦਾ, ਕਿਉਂਕਿ ਇਸ ਵਿੱਚ ਇੱਕ ਇਨਸਾਨ ਚੜ੍ਹਾਈ ਕਰਦਾ, ਦੂਜਾ ਉਹਨੂੰ ਸਾੜਨ ਜਾਂਦਾ ਜਾਂ ਦੱਬਦਾ, ਆਪਣੇ ਆਪ ਨੂੰ ਅਚਲ ਮੰਨਦਾ ਵੀ ਮੈਂ ਨਾ ਮਰੋਂ ਮਰਬੋ ਸੰਸਾਰਾ, ਮੈਂ ਤਾਂ ਜਾਣਾ ਹੀ ਨਹੀਂ, ਦੁਨੀਆਂ ਨਹੀਂ ਜਾਣਾ। ਅਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਦੇਖੋ ਅਸਚਰਜ ਜੀ ਖੇਡ ਹੈ, ਇਹਦਾ ਭੇਦ ਕੁਛ ਜਾਣਿਆ ਨਹੀਂ ਜਾਂਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਕਾਰਾਂ ਦੇ ਵਸੀਕਾਰ ਹੋ ਕੇ ਬੰਦੇ ਨੇ ਜੋ ਹਰ ਮੂਰਤ ਹੈ, ਹਰੀ ਦਾ ਸਰੂਪ ਹੈ, ਉਹਨੂੰ ਭੁਲਾ ਦਿੱਤਾ ਹੈ। ਕਿੰਨੀ ਵਾਰੀ ਮੂਰਤ ਅੱਖਰ ਆਇਆ ਅਕਾਲ ਮੂਰਤ, ਸੋ ਦਾ ਅਰਥ ਵੀ ਅਕਾਲ ਸਰੂਪ ਹੈ। ਅਕਾਲ ਮੂਰਤ, ਹਰ ਮੂਰਤ, ਗੁਰਮੂਰਤ, ਇਸ ਤਰ੍ਹਾਂ ਦੇ ਕਈ ਅੱਖਰ ਗੁਰਬਾਣੀ ਦੇ ਅੰਦਰ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰਹਿ ਨਾਈ। ਜਿਵੇਂ ਰਹਿ ਨਾਈ ਰਾਤ ਨੂੰ ਸੁਪਨਾ ਆਉਂਦਾ ਅਤੇ ਉਹ ਝੂਠ ਹੀ ਹੁੰਦਾ, ਇਸੇ ਤਰ੍ਹਾਂ ਇਹ ਸਰੀਰ ਝੂਠਾ ਸੀ ਪਰ ਇਹਨੇ ਸੱਚਾ ਕਰਕੇ ਮੰਨਿਆ। ਇਹ ਸਰੀਰ ਝੂਠਾ ਹੈ ਪਰ ਇਸ ਨੂੰ ਇਨਸਾਨ ਸੱਚਾ ਕਰਕੇ ਮੰਨਦਾ। ਜੋ ਦੀਸੈ ਸੋ ਸਗਲ ਬਿਨਾਸੈ ਜਿਉਂ ਬਾਦਰ ਕੀ ਛਾਈ। ਜੋ ਕੁਝ ਵੀ ਦਿਸ ਰਿਹਾ ਹੈ ਬੱਦਲਾਂ ਦੀ ਸ਼ਾਮ ਵਾਂਗੂ ਸਭ ਨਾਸ ਹੋ ਜਾਣ ਵਾਲਾ। ਇੱਥੇ ਦੇਖਦੇ ਹਾਂ ਆਪਾਂ ਬੱਦਲ, ਹੁਣ ਧੁੱਪ ਨਿਕਲੀ, ਥੋੜ੍ਹੀ ਦੇਰ ਨੂੰ ਬੱਦਲ ਹੀ ਬੱਦਲ ਛਾ ਜਾਣੇ ਨੇ, ਫਿਰ ਲੱਗਣਾ ਵੀ ਪਤਾ ਨਹੀਂ ਹੁਣ ਕਿੰਨਾ ਚਿਰ ਮੀਂਹ ਪੈਣਾ, ਫਿਰ ਸ਼ਾਮ ਨੂੰ ਧੁੱਪ ਨਿਕਲ ਆਉਣੀ। ਇਹ ਬੱਦਲਾਂ ਦੀ ਸ਼ਾਮ ਵਾਂਗੂ ਹੈ ਸਾਰਾ ਕੁਛ ਸੰਸਾਰ ਦੇ ਅੰਦਰ। ਇਹ ਧੋਖੇ ਵਾਲੀ ਚੀਜ਼ ਹੈ ਸਾਰੀ ਦੁਨੀਆ, ਮਾਇਆ, ਸਰੀਰ, ਪੈਸਾ, ਦੌਲਤ, ਜੋ ਕੁਝ ਨਜ਼ਰ ਆ ਰਿਹਾ। ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ। ਮਹਾਰਾਜ ਕਥਨ ਕਰਦੇ ਨੇ ਜਿਸ ਬੰਦੇ ਨੇ ਸੰਸਾਰ ਨੂੰ ਮਿਥਿਆ ਜਾਣਿਆ ਉਹ ਪਰਮਾਤਮਾ ਦੀ ਸ਼ਰਨ ਵਿੱਚ ਪੈ ਰਿਹਾ। ਬਸ ਸਭ ਮਿਥਿਆ ਹੈ, ਸਭ ਛਾਇਆ ਮਾਇਆ, ਸਭ ਦਿਖਾਵਾ ਹੀ ਹੈ। ਜਦੋਂ ਮਨ ਮੰਨ ਗਿਆ ਇਸ ਗੱਲ ਉੱਤੇ ਕਿ ਸਭ ਕੁਝ ਦਿਖਾਵਾ ਹੀ ਹੈ, ਜਦੋਂ ਇਹ ਗੱਲ ਦਾ ਪਤਾ ਹੀ ਲੱਗ ਗਿਆ ਵੀ ਛੱਡ ਹੀ ਜਾਣਾ, ਫਿਰ ਕਾਹਨੂੰ ਇੰਨਾ ਜ਼ੋਰ ਲਾਉਣਾ, ਆਪਾਂ ਨੇ ਕਾਹਨੂੰ ਇੰਨੀ ਮਿਹਨਤ ਕਰਨੀ ਹੈ ਫਿਰ ਇਸ ਪਾਸੇ ਨੂੰ, ਫਿਰ ਮਿਹਨਤ ਉਸ ਪਾਸੇ ਨੂੰ ਕਰੀਏ ਜਿਹੜਾ ਨਾਲ ਜਾਣਾ, ਜਿਹਨੇ ਅੱਗੇ ਸਹਾਇਤਾ ਕਰਨੀ ਸਾਡੀ। ਗੌੜੀ ਮਹੱਲਾ ਨਾਵਾਂ ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੈ। ਇਸ ਪ੍ਰਾਣੀ ਨੂੰ ਹਰੀ ਦਾ ਜਸ ਕਰਨਾ ਮਨ ਵਿੱਚ ਚੇਤੇ ਹੀ ਨਹੀਂ ਆਉਂਦਾ, ਕਦੇ ਮਨ ਦੇ ਅੰਦਰ ਮੰਨਣਾ ਕਰਨਾ ਆਉਂਦਾ ਹੀ ਨਹੀਂ। ਕਿਉਂ ਨਹੀਂ ਆਉਂਦਾ ਮਹਾਰਾਜ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਉਂਦੇ ਨੇ, ਐ ਨਿਸਮਗਨ ਰਹਿ ਮਾਇਆ ਮੈਂ ਕਹੋ ਕੈਸੇ ਗੁਣ ਗਾਵੈ ਰਹਾਓ। ਮਹਾਰਾਜ ਕਹਿੰਦੇ ਦਿਨ ਰਾਤ ਮਾਇਆ ਦੇ ਵਿੱਚ ਹੀ ਮਸਤ ਰਹਿੰਦਾ, ਉਹਦੇ ਵਿੱਚ ਮਾਇਆ ਦਾ ਵੀ ਇੱਕ ਨਸ਼ਾ ਹੈ, ਉਹਦੇ ਨਸ਼ਿਆਂ 'ਚ, ਉਹਦੇ ਵਿਸ਼ਿਆਂ 'ਚ, ਉਹਦੇ ਪ੍ਰਭਾਵ ਥੱਲੇ ਆ ਜਾਂਦਾ ਜੀਵ, ਕਿਉਂਕਿ ਸਾਡੇ ਮਨ ਦੇ ਉੱਤੇ ਬਹੁਤ ਛੇਤੀ ਪ੍ਰਭਾਵ ਪੈਂਦਾ। ਦੇਖਣ ਵਾਲੀਆਂ ਚੀਜ਼ਾਂ, ਸੁਣਨ ਵਾਲੀਆਂ ਚੀਜ਼ਾਂ ਦਾ ਇੱਕਦਮ ਪ੍ਰਭਾਵ ਪੈਂਦਾ। ਚੰਗਾ ਭਲਾ ਜੁੜਿਆ ਜੁੜਿਆ ਮਨ ਇੱਕਦਮ ਭੱਜ ਕੇ ਉੱਧਰ ਨੂੰ ਚਲਿਆ ਜਾਂਦਾ। ਕਿੰਨਾ ਹੀ ਟਿਕਾਓ ਬਣਿਆ ਹੋਵੇ ਮਨ ਦਾ, ਇਕਾਗਰ ਚਿੱਤ ਹੋ ਕੇ ਬੈਠਾ ਮਨ, ਇੱਕਦਮ ਕੋਈ ਗੱਲ ਹੋ ਜੇ ਇਹੀ ਜੀ, ਉੱਥੇ ਹੀ ਕਹਿੰਦਾ ਚਲੇ ਤਾਂ ਫੇਰ ਕਰਾਂਗੇ, ਪਹਿਲਾਂ ਉਹ ਦੇਖੀ, ਉੱਧਰ ਨੂੰ ਭੱਜਦਾ। ਪਰ ਜਿਹੜੇ ਪੱਕੇ ਸਾਧੂ ਨੇ, ਪੱਕੇ ਗੁਰਮੁਖ ਨੇ, ਉਹ ਨਹੀਂ ਟੁੱਟਦੇ। ਉਹ ਕਹਿੰਦੇ ਜਿੰਨਾ ਮਰਜ਼ੀ ਕੋਈ ਹੋਈ ਜਾਵੇ ਸਾਨੂੰ ਕੀ ਲੈਣਾ, ਜਦੋਂ ਅਸੀਂ ਜੱਗ ਨੂੰ ਸੁਪਨਾ ਹੀ ਜਾਣ ਲਿਆ ਉਹਦਾ ਤਿਆਗ ਕਰ ਦਿੰਦੇ ਨੇ। ਪਰ ਜਿਹੜੇ ਬੰਦੇ ਹਲੇ ਲੱਗੇ ਹੀ ਲੱਗੇ ਨੇ ਜਾਂ ਨਹੀਂ ਲੱਗੇ, ਉਹ ਸਾਰਾ ਦਿਨ ਮਾਇਆ ਦੇ ਵਿੱਚ ਹੀ ਮਗਨ ਹੋਏ ਰਹਿੰਦੇ ਨੇ, ਉਹ ਹਰੀ ਦੇ ਗੁਣਾਂ ਨੂੰ ਕਿਵੇਂ ਗਾ ਸਕਦੇ ਨੇ? ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ, ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਵਿੱਚ ਇਹ ਮਹਾਰਾਜ ਮਸਤ ਰਹਿੰਦਾ। ਪੂਤ ਮੀਤ ਮਾਇਆ ਮਮਤਾ ਸਿਉਂ ਇਹ ਵਿਧ ਆਪ ਬੰਧਾਵੈ। ਮਹਾਰਾਜ ਕਹਿੰਦੇ ਹੁਣ ਸੰਸਾਰ ਦੇ ਤੌਰ ਤੇ ਪੁੱਤਰ ਵੀ ਹੈਗੇ ਨੇ ਤੇ ਮਿੱਤਰ ਵੀ ਹੈਗੇ ਨੇ ਮਾਇਆ ਦੀ ਮਮਤਾ ਨਾਲ, ਇਸ ਤਰ੍ਹਾਂ ਆਪਣੇ ਆਪ ਨੂੰ ਬਣਾ ਦਿੰਦਾ ਹੈ। ਜਿਸ ਤਰ੍ਹਾਂ ਛੋਲਿਆਂ ਦੀ ਮਮਤਾ ਕਰਕੇ ਬਾਂਦਰ ਆਪਣੇ ਆਪ ਨੂੰ ਬਣਾ ਦਿੰਦਾ, ਸ਼ਿਕਾਰੀ ਜੰਗਲ ਦੇ ਵਿੱਚ ਜਦੋਂ ਬਾਂਦਰ ਨੂੰ ਫੜਨ ਜਾਂਦੇ ਨੇ, ਬਹੁਤ ਛੋਟੇ ਜਿਹੇ ਮੂੰਹ ਵਾਲੀ ਇੱਕ ਮਿੱਟੀ ਦੀ ਕੁੱਜੀ ਜੀ ਉਹਦੇ 'ਚ ਪਾ ਕੇ ਪਹਿਲਾਂ ਤਾਂ ਉਹਨੂੰ ਖਾਲੀ ਦੱਬ ਦਿੰਦੇ ਨੇ ਮੂੰਹ ਉੱਤੇ ਧਰਤੀ ਦੇ ਪੈਰਲਰ ਕਰਕੇ ਉਹਦਾ। ਜਦੋਂ ਬਾਂਦਰ ਦੇਖਦਾ ਹੋਵੇ ਤਾਂ ਉਹ ਦੇਖਦੇ ਫਿਰ ਛੋਲੇ ਪਾਉਂਦੇ ਨੇ ਉਹਦੇ ਵਿੱਚ। ਬਾਂਦਰ ਦੇਖਦਾ ਉਹ ਛੋਲੇ ਪਾ ਕੇ ਬੈਠਾ ਬੰਦਾ ਉਹ 'ਚ, ਬੰਦਾ ਹੌਲੀ ਹੌਲੀ ਉੱਥੋਂ ਤੁਰ ਜਾਂਦਾ, ਬਹੁਤ ਦੂਰ ਚੱਲਿਆ ਜਾਂਦਾ। ਕਿਸੇ ਦਰਖਤ ਦੇ ਉਲੇ ਖੜ ਕੇ ਉਹ ਦੇਖਦਾ, ਬਾਂਦਰ ਹੌਲੀ ਹੌਲੀ ਅੱਗੇ ਨੂੰ ਵੱਧਦਾ, ਉਹ ਦੇਖਦਾ ਕੁੱਜੀ ਦੇ ਵਿੱਚ ਛੋਲੇ ਪਏ ਨੇ। ਬਾਂਦਰ ਦੀ ਜੋ ਹੱਥ ਹੁੰਦਾ ਬੜਾ ਲੰਬਾ ਜਿਹਾ ਹੁੰਦਾ, ਉਹ ਜਦੋਂ ਕੁੱਜੀ ਦੇ ਵਿੱਚ ਹੱਥ ਪਾਉਂਦਾ ਬਹੁਤ ਸੌਖਾ ਪੈ ਜਾਂਦਾ, ਛੋਲਿਆਂ ਦੀ ਮੁੱਠੀ ਭਰ ਲੈਂਦਾ ਤਾਂ ਹੱਥ ਵੱਡਾ ਸਾਰਾ ਬਣ ਜਾਂਦਾ। ਹੁਣ ਮੁੱਠੀ ਨੂੰ ਖਿੱਚਦਾ ਉਹ ਕੁੱਜੀ ਦਾ ਮੂੰਹ ਛੋਟਾ ਹੋਣ ਕਰਕੇ ਮੁੱਠੀ ਫਸ ਜਾਂਦੀ, ਜਾਂ ਤਾਂ ਉਹ ਛੋਲੇ ਛੱਡ ਕੇ ਦੌੜ ਜਾਵੇ। ਪਰ ਉਹ ਇੰਨਾ ਕਿੱਥੇ, ਪਸ਼ੂ ਦਾ ਦਿਮਾਗ ਨਹੀਂ ਹੁੰਦਾ, ਉਹ ਚੀਕਾਂ ਮਾਰਦਾ ਨਾਲੇ ਹੱਥ ਖਿੱਚਦਾ, ਹੱਥ ਨਿਕਲਦਾ ਨਹੀਂ। ਇਹਨੇ ਨੂੰ ਸ਼ਿਕਾਰੀ ਆ ਕੇ ਜਾਲ 'ਚ ਫਸਾ ਲੈਂਦਾ ਉਹਨੂੰ। ਇੱਦਾਂ ਬਾਂਦਰ ਨੂੰ ਫੜਿਆ ਜਾਂਦਾ, ਤੋਤੇ ਵੀ ਐਂ ਫਸਾਏ ਜਾਂਦੇ ਨੇ। ਹੁਣ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਇਹਦੇ 'ਚ ਪੁੱਤਰ ਮਿੱਤਰ ਮਾਇਆ ਦੀ ਮਮਤਾ ਨਾਲ ਇਹ ਬੰਦਾ ਬਾਂਦਰ ਦੀ ਤਰ੍ਹਾਂ ਬੰਨਿਆ ਹੋਇਆ, ਇਹਨਾਂ ਦੇ ਮੋਹ ਨੂੰ ਛੱਡਦਾ ਹੀ ਨਹੀਂ। ਜੇ ਕਹੀਏ ਕਿ ਬਾਣੀ ਪੜ੍ਹ, ਗੁਰੂ ਕਰ, ਆ ਕੋਈ ਆਹ ਕਰ, ਉਹ ਕਰ, ਨਹੀਂ ਜੀ ਸਾਨੂੰ ਉਹ ਬੜੇ ਕੰਮ ਨੇ, ਆ ਉਹ ਮੁੱਠੀ ਨੂੰ ਖੋਲਦਾ ਹੀ ਨਹੀਂ। ਸੋ ਮਹਾਰਾਜ ਕਹਿੰਦੇ ਇਹ ਫਸ ਹੀ ਜਾਂਦਾ ਧੰਦਿਆਂ ਦੇ ਵਿੱਚ। ਮ੍ਰਿਗ ਤ੍ਰਿਸ਼ਨਾ ਜਿਉਂ ਝੂਠੋ ਇਹੋ ਜੱਗ, ਦੇਖ ਤਾਸ ਉੱਠ ਧਾਵੈ। ਇਹ ਸਾਰਾ ਜਗਤ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂ ਝੂਠਾ ਹੀ ਹੈ। ਸੋ ਜਿਵੇਂ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ ਜਿੱਥੇ ਰੇਗਿਸਤਾਨ ਦੇ ਵਿੱਚ ਦੂਰੋਂ ਪਾਣੀ ਦਿਖਦਾ, ਪਾਣੀ ਆ ਉੱਥੇ, ਔਰ ਉੱਪਰ ਨੂੰ ਭਾਫ਼ ਜੀ ਨਿਕਲਦੀ। ਅੱਜ ਕੱਲ੍ਹ ਗਰਮੀ 'ਚ ਸੜਕ ਦੇ ਉੱਤੇ ਵੀ ਦੂਰੋਂ ਆਪਾਂ ਦੇਖੋ ਐਂ ਲੱਗਦਾ ਹੁੰਦਾ, ਦੂਰੋਂ ਸੜਕ ਦੇ ਵਿੱਚੋਂ ਭਾਫ਼ ਜੀ ਨਿਕਲਦੀ ਨਜ਼ਰ ਆਉਂਦੀ, ਐਂ ਲੱਗਦਾ ਪਾਣੀ ਖੜ੍ਹਾ ਅੱਗੇ। ਇਹ ਰੇਗਿਸਤਾਨ ਵਿੱਚ ਵੀ ਹੁੰਦਾ ਇਸ ਤਰ੍ਹਾਂ ਹੀ, ਉੱਥੇ ਲੱਗਦਾ ਪਾਣੀ ਹਿਰਨ ਦੌੜਦਾ, ਉੱਥੇ ਦਾ ਕੇ ਪਹੁੰਚਿਆ ਉੱਥੇ ਪਾਣੀ ਨਹੀਂ ਹੁੰਦਾ, ਫਿਰ ਕਿਲੋਮੀਟਰ 'ਤੇ ਫਿਰ ਦੇਖਦਾ ਉਹ ਸਾਹਮਣੇ ਪਾਣੀ, ਫਿਰ ਦੌੜਦਾ ਉਹ, ਫਿਰ ਦੌੜਦਾ ਉਹ, ਦੌੜ ਦੌੜ ਕੇ ਵਿਚਾਰਾ ਪਿਆਸਾ ਮਰ ਜਾਂਦਾ। ਮਹਾਰਾਜ ਕਹਿੰਦੇ ਨੇ ਇਹ ਸੰਸਾਰ ਦੇ ਅੰਦਰ ਜੀਵ ਜਿਹੜਾ ਝੂਠੀ ਮਾਇਆ ਦੇ ਚਮਤਕਾਰੇ ਦੇਖ ਕੇ ਦੌੜਦਾ, ਪ੍ਰਾਪਤੀ ਨਹੀਂ ਹੁੰਦੀ, ਭਟਕ ਭਟਕ ਕੇ ਮਰ ਜਾਂਦਾ। ਜਿਵੇਂ ਇੱਥੇ ਬੈਠਾ ਮਹਾਰਾਜ ਦੇ ਕੋਲੇ, ਇੱਥੋਂ ਬੈਠੇ ਕਿਸੇ ਨੂੰ ਕਹਿ ਦਿਓ ਫਲਾਨੇ ਥਾਂ ਬੜਾ ਬਈ ਉੱਥੇ ਬਹੁਤ ਸ਼ਕਤੀ, ਇੱਥੋਂ ਮਹਾਰਾਜ ਨੂੰ ਛੱਡ ਕੇ ਉਹ ਫਿਰ ਫਲਾਨੇ ਥਾਂ ਭਜਦਾ, ਫਿਰ ਉੱਥੇ ਕੁਛ ਨਹੀਂ ਦਿਖਦਾ, ਹੈ ਤਾਂ ਉੱਥੇ ਕੁਛ ਨਹੀਂ, ਕਿਸੇ ਨੇ ਦੱਸਿਆ ਇੱਥੇ ਨਹੀਂ ਕੁਛ, ਉਹ ਫਲਾਨੇ ਥਾਂ ਬੜਾ ਕੁਛ ਹੈ, ਫਿਰ ਉੱਥੇ ਨੂੰ ਭਜਦਾ, ਫਿਰ ਉੱਥੇ ਨੂੰ ਭਜਦਾ, ਭੱਜਿਆ ਹੀ ਜਾਂਦਾ, ਭੱਜਿਆ ਹੀ ਜਾਂਦਾ, ਫਲਾਨੇ ਥਾਂ ਬੜੀ ਫਲਾਨੀ ਚੀਜ਼ ਵਿੱਚ ਬੜਾ ਆਨੰਦ ਹੈ, ਫਿਰ ਉੱਥੇ ਭਜਦਾ। 80-90 ਸਾਲ ਇਹ ਭੱਜ ਭੱਜ ਕੇ ਹੀ ਖਰਾਬ ਕਰ ਲੈਂਦਾ ਆਪਣੇ। ਮਹਾਰਾਜ ਕਹਿੰਦੇ ਟਿਕਾਓ ਫੇਰ ਵੀ ਨਹੀਂ ਮਿਲਿਆ ਇਹਨੂੰ। ਭੁਗਤ ਮੁਕਤ ਕਾ ਕਾਰਨ ਸਵਾਮੀ, ਮੂੜ ਤਾਹੇ ਬਿਸਰਾਵੈ। ਭੁਗਤੀ ਅਤੇ ਮੁਕਤੀ ਦੀ ਪ੍ਰਾਪਤੀ ਦਾ ਕਾਰਨ ਜੋ ਸਵਾਮੀ ਪਰਮੇਸ਼ਰ ਹੈ, ਇਹ ਮੂਰਖ ਨੇ ਉਹਨੂੰ ਤਾਂ ਭੁਲਾ ਹੀ ਦਿੱਤਾ ਅਤੇ ਭੱਜਣ ਵਿੱਚ ਹੀ ਜ਼ਿੰਦਗੀ ਗਵਾ ਲਈ। ਇਹਦੇ ਨਾਲ ਤਾਂ ਇੱਕ ਜਗ੍ਹਾ ਟੇਕ ਕੇ 6 ਮਹੀਨੇ ਬਹਿ ਜੇ ਬੰਦਾ ਭਗਤੀ 'ਚ, 6 ਕੁ ਮਹੀਨਿਆਂ 'ਚ ਕਿਰਪਾ ਹੋ ਜਾਂਦੀ ਹੈ, ਸਾਲ ਵੱਧ ਤੋਂ ਵੱਧ ਲੱਗੇ, ਅਤੇ ਇਹ ਭੱਜ ਭੱਜ ਕੇ ਸਾਰੀ ਜ਼ਿੰਦਗੀ ਹੰਭ ਗਿਆ, ਇਹਨੂੰ ਕੁਛ ਨਹੀਂ ਮਿਲਿਆ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਪਰ ਆਪ ਹੀ ਹੁਣ ਸਤਿਗੁਰੂ ਨਿਰਣਾ ਕਰਕੇ ਕਹਿੰਦੇ ਨੇ ਕਿ ਕਰੋੜਾਂ ਵਿੱਚੋਂ ਕੋਈ ਬਿਰਲਾ ਹੀ ਗੁਰਮੁਖ ਹੈ ਜੋ ਪਰਮੇਸ਼ਰ ਦੇ ਭਜਨ ਬੰਦਗੀ ਨੂੰ ਪ੍ਰਾਪਤ ਕਰਦਾ। ਇਹ ਸਾਰਿਆਂ ਨੂੰ ਭਜਨ ਬੰਦਗੀ ਮਿਲਦੀ ਨਹੀਂ, ਆਪਾਂ ਕਿੰਨਾ ਰੌਲਾ ਪਾਉਂਦੇ ਹਾਂ, ਕਿੰਨੇ ਥਾਵਾਂ 'ਤੇ ਕੋਈ ਕਹਿੰਦਾ ਕਿ ਭਜਨ ਕਰੋ ਬੰਦਗੀ ਕਰੋ, ਕੋਈ ਨਹੀਂ ਕਰਦਾ। ਪੁਰਾਣਿਆਂ ਯੁੱਗਾਂ ਵਿੱਚ ਲੋਕ ਜੇ ਸੁਣ ਲੈਂਦੇ ਸੀ ਬੰਦਗੀ ਕਰਨ ਨੂੰ, ਸਤਿਯੁਗ 'ਚ ਲੋਕ ਲੱਗ ਜਾਂਦੇ ਸੀ। ਫਿਰ ਇਸੇ ਪ੍ਰਕਾਰ ਤ੍ਰੇਤੇ ਦੇ ਵਿੱਚ ਲੋਕ ਸੁਣਦੇ ਸੀ, ਥੋੜ੍ਹਾ ਜਿਹਾ ਜ਼ੋਰ ਲਵਾਉਂਦੇ ਸੀ ਪਰ ਲੱਗ ਜਾਂਦੇ ਸੀ। ਦੁਆਪਰ ਦੇ ਵਿੱਚ ਲੋਕ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਤੋਂ ਮੁਨਕਰ ਜੇ ਹੋਣ ਲੱਗ ਪਏ, ਫਿਰ ਵੀ ਖੈਰ ਲੱਗ ਜਾਣਾ। ਕਲਯੁੱਗ ਦੇ ਲੋਕ ਕਿਹੋ ਜਿਹੇ ਨੇ, ਜੇ ਕਿਸੇ ਨੂੰ ਕਹੋ ਬੰਦਗੀ ਕਰ ਲੈ, ਉਹ ਕਹਿੰਦਾ ਤੂੰ ਕਰ ਲੈ, ਮੈਨੂੰ ਕਿਉਂ ਕਹਿਣਾ। ਇੱਥੇ ਲੋਕ ਪੁੱਠੇ ਨੇ, ਕਲਯੁੱਗ ਦਾ ਸਮਾਂ ਐਸਾ ਆ ਗਿਆ, ਲੋਕ ਜੇ ਤਾਂ ਕਹੋ ਆ ਵੀ ਘੁੱਟ ਲਾ ਲਈਏ, ਫਿਰ ਤਾਂ ਕਹਿੰਦੇ ਚਲੋ ਬਹਿ ਜਾਂਦੇ, ਚਾਹ ਪੀ ਲਓ ਜੀ, ਫਿਰ ਤਾਂ ਬਹਿ ਜਾਂਦਾ, ਰੋਟੀ ਖਾ ਲਓ ਬਹਿ ਜਾਓ, ਕੋਈ ਮਾੜਾ ਕੰਮ ਕਰਨਾ ਚਲੋ ਚੱਲਦੇ ਹਾਂ, ਪਰ ਜਦੋਂ ਬੰਦਗੀ ਕਰਨੀ ਹੈ ਕੋਈ ਗੁਰੂ ਘਰ ਦੀ ਗੱਲ, ਉਦੋਂ ਲੋਕ ਗਲ ਪੈਣ ਤੱਕ ਜਾਂਦੇ ਨੇ। ਇਹ ਕਿਉਂ ਕਹਿਣਾ ਮੈਨੂੰ, ਨਾਮ ਜਪਣ ਲਈ ਕਿਉਂ ਕਹਿਣਾ, ਬਾਣੀ ਕਰਨ ਲਈ ਕਿਉਂ ਪੈਣਾ, ਉਹ ਕਿਉਂ ਕਹਿਣਾ। ਕਲਯੁਗ ਦੀ ਜਿਹੜੀ ਸੰਸਾਰ ਦੀ ਰੀਤੀ ਹੈ, ਬੁੱਧੀ ਪੁੱਠੀ ਹੋਈ ਹੋਈ ਹੈ, ਇਹਦੇ ਵਿੱਚ ਪੁੱਠਾ ਪੱਖਾ ਹੀ ਚੱਲਦਾ ਇਹਦਾ ਹਮੇਸ਼ਾ। ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਬੰਦਾ ਕਰੋੜਾਂ ਵਿੱਚੋਂ ਜਿਹੜਾ ਇਸ ਪਾਸੇ ਨੂੰ ਚੱਲਦਾ, ਪਰ ਫਿਰ ਵੀ ਪਰਉਪਕਾਰ ਕਰਨਾ ਸਾਡਾ ਫਰਜ਼ ਹੈ। ਜੇ ਐਂ ਆਪਾਂ ਭੱਜ ਲਈਏ ਅੱਗੇ ਅੱਗੇ, ਇਹ ਤਾਂ ਕੋਈ ਵੀ ਨਹੀਂ ਲੱਗਦਾ। ਮਹਾਰਾਜ ਕਹਿੰਦੇ ਕੁਛ ਤਾਂ ਲਿਆਓ, ਨਾ ਨਾਲੋਂ ਤਾਂ ਖਿੱਚ ਕੇ ਲਿਆਓ, ਇਹ ਤਾਂ ਬਿਲਕੁਲ ਹੀ ਸਾਰਿਆਂ ਦਾ ਹੀ ਪੱਠਾ ਵਿਆਹ ਚੱਲਿਆ, ਤਾਂ ਸਾਰੇ ਡਿੱਗ ਚੱਲੇ ਵਿਕਾਰਾਂ 'ਚ ਨੂੰ। ਕੋਈ ਸਾਧੂ ਨਹੀਂ ਬਚਿਆ, ਕੋਈ ਸੰਤ ਨਹੀਂ ਬਚਿਆ, ਕੋਈ ਪ੍ਰਚਾਰਕ ਨਹੀਂ ਬਚਿਆ। ਜੇ ਅਨੈਲਿਸਿਸ ਕਰਕੇ ਦੇਖਦੇ ਹਾਂ ਕੋਈ ਵੀ ਨਹੀਂ ਬਚਿਆ। ਮਹਾਰਾਜੇ ਤੋਂ ਕਹਿੰਦੇ ਕੋਈ ਵੀ ਨਹੀਂ ਬਚਿਆ, ਸਾਰਿਆਂ ਨੂੰ ਮਾਇਆ ਸਿੱਟੀ ਤੁਰੀ ਜਾਂਦੀ ਹੈ, ਪ੍ਰਭਾਵ ਹੀ ਇੰਨਾ ਜ਼ਿਆਦਾ ਮਾਇਆ ਦਾ। ਫਿਰ ਉਹ ਇਸ ਕਰਕੇ ਡਿੱਗਦੇ ਨੇ ਕਿਉਂਕਿ ਅਸਲੀ ਮਰਿਆਦਾ ਦਾ ਤਿਆਗ ਕਰ ਦਿੱਤਾ। ਜਿਸ ਮਰਿਆਦਾ ਕਰਕੇ ਦਸਵੇਂ ਪਾਤਸ਼ਾਹ ਨੇ ਕਿਹਾ ਸੀ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਇਹਨਾਂ ਨੇ ਕੀ ਕੀਤਾ, ਉਹ ਨਿਆਰਾਪੁਣਾ ਵੀ ਛੱਡਤਾ ਆਪਣਾ, ਤੇਜ ਪਿੱਛੋਂ ਬੰਦ ਹੋ ਗਿਆ। ਜਦੋਂ ਆਪਾਂ ਮਰਿਆਦਾ ਹੀ ਕੱਟਤੀ ਸਾਰੀ, ਤੇਜ ਸਾਰਾ ਪ੍ਰਤਾਪ ਮਰਿਆਦਾ ਵਿੱਚ ਸੀ, ਮਰਿਆਦਾ ਸਾਡੇ ਪੱਲੇ ਨਹੀਂ ਹੈਗੀ ਅਤੇ ਹੁਣ ਪ੍ਰਤਾਪ ਵੀ ਹੈ ਨਹੀਂ। ਹੁਣ ਜਿਹੜਾ ਕਿਹੜਾ ਮਰਜ਼ੀ ਖਾਲਸੇ ਨੇ ਉੱਥੇ ਮਰਜ਼ੀ ਕੁੱਟ ਪੈਂਦੀ, ਬਥੇਰੀ ਕੁੱਟ ਪੈਂਦੀ ਲੋਕਾਂ ਨੂੰ ਥਾਂ ਥਾਂ 'ਤੇ, ਬਥੇਰੇ ਕੁੱਟੇ ਆ ਲੋਕ। ਉਹ ਇੱਜ਼ਤ ਹੀ ਨਹੀਂ ਰਹੀ ਹੁਣ ਖਾਲਸੇ ਦੀ। ਜਦੋਂ ਖਾਲਸਾ ਹੀ ਨਹੀਂ ਰਿਹਾ ਤਾਂ ਫਿਰ ਇੱਜ਼ਤ ਕਿੱਥੋਂ ਰਹਿਣੀ ਸੀ, ਹਰੇਕ ਥਾਂ ਬਦਨਾਮੀ ਹੁੰਦੀ। ਕਿਉਂਕਿ ਜਿਹੜੀ ਗੁਰੂ ਦੀ ਕਿਰਪਾ ਸੀ ਉਹ ਪਿੱਛੋਂ ਗੁਰੂ ਸਾਹਿਬ ਨੇ ਕਨੈਕਸ਼ਨ ਹੀ ਕੱਟ ਦਿੱਤਾ, ਅਤੇ ਗੁਰੂ ਦੀ ਕਿਰਪਾ ਹੀ ਨਹੀਂ ਹੈ ਜਿਹਦੇ 'ਤੇ, ਉਹਦੀ ਕਿਰਪਾ ਫਿਰ ਜਦੋਂ ਬੰਦ ਹੀ ਹੋ ਗਈ ਪਿੱਛੋਂ ਤਾਂ ਉਹ ਆਮ ਜਿਹਾ ਵਿਅਕਤੀ ਹੋ ਗਿਆ। ਪਰ ਜਦੋਂ ਗੁਰੂ ਦੀ ਕਿਰਪਾ ਵਾਲਾ ਵਿਅਕਤੀ ਖੜ ਜਾਂਦਾ ਕਿਤੇ, ਉੱਥੇ ਸਭ ਝੁਕ ਜਾਂਦੇ ਨੇ, ਮਹਾਰਾਜ ਦੀ ਮਿਹਰ ਹੋ ਜਾਂਦੀ। ਰਹਿਤ ਵਾਲਾ ਸਿੰਘ ਹੋਵੇ, ਬਾਣੀ ਪੜ੍ਹਨ ਵਾਲਾ ਹੋਵੇ, ਉਹਨੂੰ ਤਾਂ ਸਭ ਚੀਜ਼ਾਂ ਹੀ ਰਸਤਾ ਦੇ ਦਿੰਦੀਆਂ ਨੇ, ਕਿਉਂਕਿ ਉਹ ਗੁਰੂ ਦਾ ਲਾਲ ਬਣ ਜਾਂਦਾ। ਜਿਹੜਾ ਹੁਣ ਗੁਰੂ ਦਾ ਲਾਲ ਹੀ ਨਹੀਂ ਰਿਹਾ, ਉਹ ਤਾਂ ਹੁਣ ਬਾਣੀ ਗਿਆ ਮਿੱਟੀ ਦਾ ਮਾਧੋ, ਅਤੇ ਉਸ ਉੱਤੇ ਕੀ ਕਿਰਪਾ ਹੋਣੀ। ਜੇ ਗੁਰੂ ਦਾ ਕੋਈ ਲਾਲ ਬਣ ਜੇ, ਉਹਨੂੰ ਤਾਂ ਦਰਿਆ ਵੀ ਰਸਤਾ ਦੇ ਦਿੰਦੇ ਨੇ, ਉਹਨੂੰ ਤਾਂ ਪਹਾੜ ਵੀ ਰਸਤਾ ਦੇ ਦਿੰਦੇ ਨੇ, ਉਹਨੂੰ ਤਾਂ ਬ੍ਰਹਿਮੰਡ ਵੀ ਸਤਿਕਾਰ ਕਰਦੇ ਨੇ ਉਹਦਾ, ਵੀ ਇਹ ਗੁਰੂ ਦਾ ਲਾਲ ਹੈ। ਇਹ ਮਾਇਆ ਦਾ ਲਾਲ ਬਣਿਆ ਹੋਇਆ, ਇਸ ਕਰਕੇ ਮਾਇਆ ਲਾਲ ਹੀ ਇਹਦਾ ਨਾਮ ਹੈ, ਮਾਇਆ ਲਾਲ ਹੈ। ਮਹਾਰਾਜ ਕਹਿੰਦੇ ਜਦ ਤੱਕ ਮਾਇਆ ਦਾ ਲਾਲ ਰਹੇਗਾ ਉਦੋਂ ਤੱਕ ਕੁਛ ਨਹੀਂ ਮਿਲਣਾ। ਗੌੜੀ ਮਹੱਲਾ ਨਾਵਾਂ ਸਾਧੋ, ਇਹੋ ਮਨ ਗਹਿਓ ਨਾ ਜਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਉਂਦੇ ਨੇ, ਸੰਤੋ ਇਹ ਚੰਚਲ ਮਨ ਫੜਿਆ ਨਹੀਂ ਜਾਂਦਾ, ਬੜਾ ਚੰਚਲ ਹੈ। ਕਿਉਂਕਿ ਇਹ ਇਕੱਲਾ ਚੰਚਲ ਨਹੀਂ, ਇਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਰਲੀਆਂ ਹੋਈਆਂ ਨੇ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਯਾ ਤੇ ਥਿਰ ਨਾ ਰਹਾਈ ਰਹਾਉ। ਚੰਚਲ ਮਾਇਆ ਦੀ ਤ੍ਰਿਸ਼ਨਾ ਨਾਲ ਵਸ ਰਿਹਾ ਹੈ, ਚੰਚਲ ਮਾਇਆ ਦੀ ਤ੍ਰਿਸ਼ਨਾ ਵਿੱਚ ਲੱਗਿਆ ਹੋਇਆ, ਇਸ ਕਰਕੇ ਮਨ ਇੱਕ ਜਗ੍ਹਾ ਟਿਕਦਾ ਨਹੀਂ। ਮਾਇਆ ਵੀ ਚੰਚਲ, ਇਹ ਵੀ ਚੰਚਲ ਹੋਇਆ, ਇਹਨੂੰ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭਣ ਗਾਏ। ਮੇਰਾ ਕੰਤ ਨਾ ਭਾਵੈ ਚੋਲਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਮਹਾਰਾਜ ਜੀ ਕਹਿੰਦੇ ਮਾਇਆ ਦੀ ਪਾਹ ਹੀ ਚੜ੍ਹੀ ਪਈ ਹੈ ਇਹਨੂੰ, ਹਮੇਸ਼ਾ ਮਾਇਆ ਦੀ ਰੰਗਤ ਚੜ੍ਹੀ ਹੋਈ ਹੈ। ਇਹਨਾਂ ਚੀਜ਼ਾਂ ਤੋਂ ਵੱਖਰਾ ਹੋ ਕੇ ਨਿਰਲੇਪ ਨਹੀਂ ਹੁੰਦਾ, ਛੱਡ ਕੇ ਵੀ ਬੈਠ ਜਾਵੇ, ਸਭ ਕੁਝ ਛੱਡ ਕੇ ਵੀ ਬੈਠ ਜਾਵੇ ਤਾਂ ਵੀ ਪਰਾਲਭਤ ਤਾਂ ਕਿਤੇ ਜਾਂਦੀ ਨਹੀਂ ਹੁੰਦੀ। ਬੰਦੇ ਨੂੰ ਆਪਣੀ ਮਸਤਕ 'ਤੇ ਲਿਖੀ ਪਰਾਲਭਤ 'ਤੇ ਯਕੀਨ ਨਹੀਂ ਹੈ, ਬਿਲਕੁਲ ਬੈਠ ਕੇ ਬੰਦਗੀ ਕਰਨ ਲੱਗ ਜਾਵੇ ਉੱਥੇ ਵੀ ਮਾਇਆ ਆਉਂਦੀ ਹੋਈ ਰਹਿੰਦੀ ਹੈ, ਕਮੀ ਨਹੀਂ ਕੋਈ ਰਹਿੰਦੀ ਕਿਸੇ ਨੂੰ। ਪਰ ਬੰਦੇ ਨੂੰ ਯਕੀਨ ਨਹੀਂ ਹੈ, ਵਿਸ਼ਰਾਮ ਦੇ ਕੇ ਕਹਿੰਦੇ ਨੇ ਕਠਨ ਕ੍ਰੋਧ ਘਟ ਹੀ ਕੇ ਭੀਤਰ ਜੇ ਸੁਧ ਸਭ ਬਿਸਰਾਈ। ਜੋ ਆਪਣੇ ਆਪ ਨੂੰ ਨਿਵਿਰਤ ਹੋਣਾ ਬੜਾ ਕਠਿਨ ਹੈ, ਆਪਣੇ ਆਪ ਨਿਵਿਰਤ ਨਹੀਂ ਹੁੰਦਾ, ਉਹ ਕ੍ਰੋਧ ਹਿਰਦੇ ਦੇ ਵਿੱਚ ਹੀ ਬੈਠਾ। ਇਸ ਕ੍ਰੋਧ ਨੇ ਜੀਵ ਦੀ ਸਾਰੀ ਸੁੱਧ ਬੁੱਧ ਭੁਲਾਤੀ ਹੈ। ਜਦੋਂ ਗੁੱਸਾ ਆਉਂਦਾ ਬਸ ਖਤਮ ਹੀ ਹੋ ਜਾਂਦਾ ਬੰਦਾ। ਗੁੱਸਾ ਆਉਣ ਦੇ ਨਾਲ ਕੀ ਹੁੰਦਾ, ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉਂ ਕੱਛ ਨਾ ਵਸਾਈ। ਸਭ ਕੋ ਭਾਵ ਸਾਰਿਆਂ ਦਾ ਜਿਹੜਾ ਰਤਨ ਹੁੰਦਾ ਵਿਰਾਗ ਅਤੇ ਗਿਆਨ, ਇਹ ਸਭ ਕੁਝ ਖੋਹ ਹੀ ਲਿਆ ਮਾਨੋ ਕ੍ਰੋਧ ਨੇ। ਤਾਂ ਸਿਉਂ ਕ੍ਰੋਧ ਨਾਲ ਜੀਵ ਦੀ ਕੋਈ ਵੀ ਵੱਸ ਦਾ ਚੱਲਦਾ ਹੀ ਨਹੀਂ, ਕੋਈ ਪੇਸ਼ ਹੀ ਨਹੀਂ ਜਾਂਦੀ ਕ੍ਰੋਧ ਦੇ ਅੱਗੇ। ਗੁੱਸਾ ਹੀ ਇੰਨਾ ਜ਼ਿਆਦਾ ਆਉਂਦਾ ਭਾਂਡੇ ਭੰਨ ਦਿੰਦਾ ਹੈ। ਕਈ ਜਗ੍ਹਾ ਤੋਂ ਲੋਕ ਚੱਕ ਚੱਕ ਚੀਜ਼ਾਂ ਮਾਰਦੇ ਨੇ, ਕੁਰਸੀਆਂ ਮਾਰ ਮਾਰ ਕੇ ਫਰਿੱਜ ਹੀ ਤੋੜ ਦਿੰਦੇ ਨੇ, ਜਿਹੜਾ ਸਾਹਮਣੇ ਆ ਗਿਆ ਉਹਦੇ ਸਿਰ 'ਚ ਹੀ ਮਾਰ ਦਿੰਦੇ ਨੇ ਕੁਛ। ਇੰਨਾ ਗੁੱਸਾ ਕਿ ਧਰਮੀ ਬੰਦੇ ਨੂੰ ਗੁੱਸਾ ਆ ਜਾਵੇ ਤਾਂ ਧਰਮ ਖਤਮ ਹੋ ਜਾਂਦਾ। ਸੋ ਜਿਵੇਂ ਸਾਰ ਕਿਤਾਬਲੀ ਗ੍ਰੰਥ 'ਚ ਲਿਖਿਆ, ਕ੍ਰੋਧ ਕਰ ਧਰਮ ਹੋਤ ਵਿਭੰਗਾ। ਗੁੱਸੇ ਨਾਲ ਧਰਮ ਦਾ ਨਾਸ ਹੁੰਦਾ, ਕਾਮ ਨਾਲ ਧਰਮ ਦਾ ਨਾਸ, ਕ੍ਰੋਧ ਨਾਲ, ਲੋਭ ਨਾਲ, ਮੋਹ ਨਾਲ, ਹੰਕਾਰ ਨਾਲ, ਇਹ ਪੰਜ ਚੀਜ਼ਾਂ ਧਰਮ ਦਾ ਨਾਸ ਹੀ ਕਰਦੀਆਂ ਨੇ। ਬੰਦੇ ਦੇ ਅੰਦਰੋਂ ਧਰਮ ਮੁੱਕ ਹੀ ਜਾਂਦਾ, ਉਹਦਾ ਸ਼ਾਂਤੀ ਸੁਭਾਵ ਖਤਮ ਹੀ ਹੋ ਜਾਂਦਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਇੱਕ ਨਾ ਇੱਕ ਚੀਜ਼ ਦਿੰਦੀਆਂ ਹੀ ਰਹਿੰਦੀਆਂ ਨੇ, ਪਰੇਸ਼ਾਨੀ ਹੋ ਜਾਂਦੀ ਇਨਸਾਨ ਦੇ ਅੰਦਰ ਖੜੀ। ਇਸ ਕਾਮ ਕ੍ਰੋਧ ਆਦਿਕ ਲਈ ਤਾਂ ਬੜੇ ਬੜੇ ਲੋਕ ਯਤਨ ਕਰ ਰਹੇ ਨੇ, ਪਰ ਨਹੀਂ ਗੱਲ ਬਣੀ। ਜੋਗੀ ਯਤਨ ਕਰਤ ਸਭਿਹਾਰੇ ਗੁਣੀ ਰਹੇ ਗੁਣ ਗਾਈ। ਜੋਗੀ ਜਨ ਯੋਗ ਦੇ ਸਾਰੇ ਯਤਨ ਕਰਦੇ ਹੋਏ ਹਾਰ ਗਏ ਨੇ, ਤੇ ਗੁਣੀ ਜਨ ਪ੍ਰਭੂ ਦੇ ਗੁਣ ਗਾਉਂਦੇ ਹੋਏ ਥੱਕ ਗਏ ਨੇ। ਹੁਣ ਇਸ ਗੱਲ ਦੇ ਉੱਤੇ ਸਤਿਗੁਰੂ ਬਹੁਤ ਸੋਹਣਾ ਉਪਦੇਸ਼ ਕਰਦੇ ਨੇ, ਗੁਣੀ ਜਨ ਪ੍ਰਭੂ ਦੇ ਗੁਣ ਗਾਉਂਦੇ ਗਾਉਂਦੇ ਥੱਕ ਗਏ ਨੇ, ਪਰ ਉਹ ਜਿੱਤ ਨਹੀਂ ਸਕੇ। ਮਹਾਰਾਜ ਉਹ ਕਾਰਨ ਕੀ, ਇੰਨਾ ਸਭ ਕੁਛ ਕਰਕੇ ਵੀ ਨਹੀਂ ਜਿੱਤ ਸਕੇ। ਸਤਿਗੁਰੂ ਕਹਿੰਦੇ ਅਸਲ ਗੱਲ ਹੁੰਦੀ ਕਿਰਪਾ ਦੀ, ਬਾਣੀ ਤਾਂ ਸਾਰੀ ਪੜ੍ਹੀ ਜਾਂਦੇ ਆਪਾਂ, ਜਨ ਨਾਨਕ ਹਰ ਭਏ ਦਇਆਲਾ ਤਾਂ ਸਭ ਬਿਧ ਬਣ ਆਈ। ਹੁਣ ਮਹਾਰਾਜ ਕਥਨ ਕਰਦੇ ਜਿਸ ਵੇਲੇ ਵਾਹਿਗੁਰੂ ਜੀ ਦਿਆਲੂ ਹੋਏ ਤਾਂ ਸਾਰੀ ਵਿਧੀ ਚੰਗੀ ਬਣ ਆਉਣੀ, ਉਦੋਂ ਬਿਨਾਂ ਇਹ ਵਿਧੀ ਚੰਗੀ ਬਣਦੀ ਨਹੀਂ। ਜੀਵ ਦੇ ਪਾਸੋਂ ਕ੍ਰੋਧ ਦੇ ਵਸ ਕਰਨ ਦੀ ਸਾਰੀ ਵਿਧੀ ਹੁਣ ਬਣ ਆਈ, ਜਦੋਂ ਉਹਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ। ਦਿਆਲਤਾ ਹੋਣੀ, ਕਿਰਪਾ ਹੋਣੀ ਇੱਕ ਅਲੱਗ ਗੱਲ ਹੁੰਦੀ, ਇਹ ਕਿਰਪਾ ਬਿਰਲੇ ਬਿਰਲੇ ਬੰਦੇ 'ਤੇ ਉਹ ਕਰਦਾ। ਆਪਾਂ ਤਾਂ ਇਹ ਸੇਵਾ ਸਿਮਰਨ ਸਾਰੇ ਸਭ ਕੁਝ ਕਰਦੇ ਹਾਂ, ਪਰ ਉਹਦੇ ਵਿੱਚ ਗੱਲ ਵੱਡੀ ਹੁੰਦੀ ਕਿਰਪਾ ਹੋ ਜਾਣ ਦੀ। ਕਿਰਪਾ ਨਹੀਂ ਹੁੰਦੀ ਕਿਉਂ? ਸਤਿਗੁਰੂ ਕਹਿੰਦੇ ਜਦ ਤੱਕ ਹਉਮੈਂ, ਜਦੋਂ ਤੱਕ ਇਹ ਕਹਿੰਦਾ ਮੈਂ ਕਰਦਾ ਹਾਂ ਸੇਵਾ, ਮੈਂ ਕਰਦਾ ਹਾਂ ਸਿਮਰਨ, ਉਦੋਂ ਤੱਕ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ। ਜਦੋਂ ਇਹ ਆਪਣੀ ਮੈਂ ਨੂੰ ਇੱਕ ਪਾਸੇ ਰੱਖ ਕੇ ਵਾਹਿਗੁਰੂ ਉੱਤੇ ਡੋਰੀ ਛੱਡ ਦਿੰਦਾ, ਮਹਾਰਾਜ ਤੁਸੀਂ ਹੀ ਕਰਾਉਂਦੇ ਹੋ ਜੀ, ਅਸੀਂ ਕੁਛ ਕਰਨ ਜੋਗੇ ਨਹੀਂ, ਹਾਂ ਤੁਹਾਡੀ ਮਿਹਰ ਦਾ ਸਦਕਾ ਹੀ ਹੈ। ਬਹੁਤ ਨਿਮਰਤਾ ਵਾਲਾ ਬਣ ਜਾਂਦਾ ਤਾਂ ਉਹਦੀ ਦਿਆਲਤਾ ਹੁੰਦੀ ਇਸ ਉੱਤੇ। ਦਿਆਲੂ ਵਾਹਿਗੁਰੂ ਨਿਮਰਤਾ ਨੂੰ ਦੇਖ ਕੇ ਹੀ ਹੁੰਦੇ ਨੇ ਕਿ ਦੇਖੋ ਹਉਮੈਂ ਨਹੀਂ ਕਰਦਾ, ਨਿਮਰਤਾ ਕਿੰਨੀ ਹੈ। ਔਰ ਇਹ ਨਿਮਰਤਾ ਸੰਗਤ ਵਿੱਚੋਂ ਸਿੱਖਣੀ ਪੈਂਦੀ ਹੈ, ਇਹ ਨਿਮਰਤਾ ਗੁਰਮੁਖਾਂ ਕੋਲੋਂ ਸਿੱਖਣੀ ਪੈਂਦੀ ਹੈ। ਇਸ ਤਰ੍ਹਾਂ ਨਿਮਰਤਾ ਜਦ ਤੱਕ ਪ੍ਰੈਕਟੀਕਲੀ ਲਾਈਫ ਨਹੀਂ ਨਿਮਰਤਾ ਵਾਲੀ, ਕਹਿਣ ਨੂੰ ਨਿਮਰਤਾ ਦੇ ਅੱਖਰ ਬੋਲ ਲੈਣੇ ਸੌਖੇ। ਸੱਜਣ ਠੱਗ ਨਿਮਰਤਾ ਨਾਲ ਹੀ ਬੋਲਦਾ ਸੀ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ, ਪਰ ਸੱਜਣ ਦਾ ਮਨ ਬੜਾ ਖੋਟਾ ਸੀ, ਮਨ ਖੋਟੇ ਤਨ ਚੋਰ। ਮਹਾਰਾਜ ਕਹਿੰਦੇ ਨਿਮਰਤਾ ਆਉਣੀ ਹੈ ਹੱਥੀਂ ਸੇਵਾ ਕਰਨ ਨਾਲ, ਅਤੇ ਮੂੰਹ ਨਾਲ ਬੋਲਣ ਮਿੱਠਾ, ਉਹਦੇ ਨਾਲ ਕਿਰਪਾ ਹੁੰਦੀ ਹੈ। ਗੌੜੀ ਮਹੱਲਾ ਨਾਵਾਂ ਸਾਧੋ ਗੋਬਿੰਦ ਕੇ ਗੁਣ ਗਾਵੋ। ਮਹਾਰਾਜ ਕਹਿੰਦੇ ਸਾਧ ਸੰਗਤ, ਹੇ ਗੁਰਮੁਖੋ ਪਿਆਰਿਓ, ਹੇ ਸੰਤ ਜਨੋ, ਸਾਧੋ ਸਭ ਨੂੰ ਹੀ ਕਿਹਾ ਹੈ। ਇਹ ਨਹੀਂ ਹੁੰਦਾ ਕਿ ਇਹ ਰਾਗੀ ਢਾਡੀ ਪ੍ਰਚਾਰਕ ਮਹਿਕਮਾ ਸਾਰਾ ਗ੍ਰੰਥੀ ਪਾਠੀ ਕਥਾ ਵਾਚਕ, ਉਹ ਸੋਚਦੇ ਸਾਨੂੰ ਕਿਹਾ ਹੀ ਨਹੀਂ, ਇਹ ਤਾਂ ਕਹਿੰਦੇ ਸੰਗਤ ਨੂੰ ਕਿਹਾ ਮਹਾਰਾਜ ਨੇ। ਨਹੀਂ, ਸਭ ਨੂੰ ਕਿਹਾ ਸਾਧੂ, ਸਭ ਇਹ ਸਾਧੂ ਅੱਖਰ ਵਿੱਚ ਸਾਰੇ ਹੀ ਆ ਜਾਂਦੇ ਨੇ। ਜੋ ਭਗਤੀ ਦੀ ਲਾਈਨ ਵਿੱਚ ਕੋਈ ਕਿਸੇ ਵੀ ਧਰਮ ਦਾ ਹੋਵੇ ਭਾਵੇਂ, ਉਹ ਸਭ ਨੂੰ ਹੀ ਸਾਂਝਾ ਉਪਦੇਸ਼ ਕਰਦੇ ਨੇ ਕਿ ਗੋਬਿੰਦ ਦੇ ਗੁਣ ਗਾਉਣਾ ਕਰੋ। ਨਿਤਨੇਮ ਸਾਰਿਆਂ ਲਈ ਜ਼ਰੂਰੀ ਹੈ, ਰਹਿ ਰਾਸ ਸਾਰਿਆਂ ਲਈ ਜ਼ਰੂਰੀ ਹੈ, ਸੋਹਿਲਾ ਪੜ੍ਹਨਾ ਜ਼ਰੂਰੀ ਹੈ। ਮੂਲ ਮੰਤਰ ਵਾਹਿਗੁਰੂ ਮੰਤਰ ਪੰਜਾਂ ਪਿਆਰਿਆਂ ਨੇ ਕਿਹਾ ਬੈਠਦੇ ਉੱਠਦੇ ਸਵਾਸ ਸਵਾਸ ਕਰੀ ਜਾਓ, ਜ਼ਰੂਰੀ ਹੈ। ਇਹ ਨਹੀਂ ਹੁੰਦਾ ਕਿ ਲੋਕਾਂ ਨੂੰ ਕਹੀ ਜਾਣਾ ਤਾਂ ਆਪ ਕਰਨਾ ਨਾ, ਆਪ ਵੀ ਮਾਲਾ ਕਰਨੀ ਹੈ, ਆਪ ਪਹਿਲਾਂ ਕਰਨੀਆਂ ਫਿਰ ਦੂਜੇ ਤੋਂ ਕਰਾਉਣੀਆਂ। ਜਿੰਨਾ ਵੀ ਹੋ ਜਾਵੇ ਸਵਾਸ ਸਵਾਸ ਸਿਮਰਨ ਕਰਨਾ, ਦੁਨੀਆਂ ਦਾ ਭਲਾ ਹੀ ਭਲਾ ਹੈ ਉਹਦੇ ਵਿੱਚ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹ ਗਵਾਵਾਓ ਰਹਾਓ। ਇਹ ਅਮੋਲਕ ਮਨੁੱਖਾ ਜਨਮ ਬਹੁਤ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਇਆ, ਛੋਟੀ ਜਿਹੀ ਚੀਜ਼ ਨਹੀਂ ਮਨੁੱਖਾ ਜਨਮ। ਪਰ ਇਹਨੂੰ ਵਿਅਰਥ ਕਿਉਂ ਗਵਾਉਂਦੇ? ਮਹਾਰਾਜ ਕਹਿੰਦੇ ਕਿਉਂ ਖਰਾਬ ਕਰੀ ਜਾਂਦੇ ਹੋ, ਖਾਣੇ ਪੀਣੇ ਖਾ ਕੇ ਸੌਂ ਕੇ, ਅਤੇ ਇਸ ਤਰ੍ਹਾਂ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲਾ ਜਾਏ। ਇਹ ਜਨਮ ਸਾਨੂੰ ਸੌਣ ਨੂੰ ਨਹੀਂ ਦਿੱਤਾ, ਆਰਾਮ ਥੋੜ੍ਹਾ ਜਿਹਾ ਕੀਤਾ ਬਸ। ਇਹ ਜਨਮ ਸਾਨੂੰ ਖਾਣ ਨੂੰ ਨਹੀਂ ਦਿੱਤਾ, ਸਿਰਫ ਵੀ ਖਾ ਲਿਆ ਸੌਂ ਲਿਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਜਨਮ ਜਿਸ ਕੰਮ ਨੂੰ ਮਿਲਿਆ ਉਹ ਕੰਮ ਕਰੋ, ਫਿਰ ਜਾਣਾ ਵੀ ਇੱਥੋਂ, ਇੱਥੇ ਕਿਤੇ ਬਹੁਤਾ ਸਮਾਂ ਨਹੀਂ ਰਹਿਣਾ। ਮਹਾਰਾਜ ਕਹਿੰਦੇ ਵਾਟ ਨਾ ਕਰੇ ਮਾਮਲਾ ਜਾਣਾ ਮਹਿਮਾਨ। ਆਪਣੇ ਆਪ ਨੂੰ ਦੁਨੀਆਂ ਚ ਮਹਿਮਾਨ ਸਮਝ ਕੇ ਰਹੋ ਕਿ ਬਹੁਤਾ ਸਮਾਂ ਇੱਥੇ ਨਹੀਂ ਰਹਿਣਾ, ਬਾਲਾ ਚਿਰ ਨਹੀਂ ਕੱਢਣਾ ਹੈ, ਜਾਣਾ ਵੀ ਹੈ। ਜਿੱਥੇ ਜਾ ਕੇ ਰਹਿਣਾ ਉਹ ਥਾਂ ਹੋਰ ਹੈ, ਇੱਥੇ ਤੇ ਸਿਰਫ ਆਪਾਂ ਕੁਝ ਸਮੇਂ ਲਈ ਨਾਮ ਦੀ ਕਮਾਈ ਕਰਨਾ ਹੈ ਬਸ। ਉਹ ਨਾਮ ਦੀ ਕਮਾਈ ਖੱਟੀ ਖੱਟ ਕੇ ਆਪਾਂ ਆਪਣੇ ਜੀਵਨ ਨੂੰ ਸਫਲਾ ਕਰਨ ਹੀ ਆਏ ਹਾਂ ਇੱਥੇ। ਵਿਸ਼ਰਾਮ ਦੇ ਕੇ ਮਹਾਰਾਜ ਨੌਵੇਂ ਪਾਤਸ਼ਾਹ ਫਰਮਾਉਂਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਪਤਿਤ ਪੁਨੀਤ ਦੀਨ ਬੰਦ ਹਰ ਸਰਨ ਤਾਹੇ ਤੁਮੇ ਆਵੋ। ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਗਰੀਬਾਂ ਦਾ ਸੰਬੰਧੀ ਵਾਹਿਗੁਰੂ ਆਪ ਹੈ, ਉਹਦੀ ਸ਼ਰਨ ਵਿੱਚ ਤੁਸੀਂ ਆਉਣਾ ਕਰੋ। ਗਜ ਕੋ ਤਰਾਸ ਮਿਟਿਓ ਜਿਹੇ ਸਿਮਰਤ ਤੁਮ ਕਾਹੇ ਬਿਸਰਾਵੋ। ਜਿਹਨੂੰ ਸਿਮਰਦਿਆਂ ਹਾਥੀ ਦਾ ਡਰ ਮਿਟ ਗਿਆ ਸੀ, ਤੁਸੀਂ ਵੀ ਕਿਉਂ ਭੁਲਾਤਾ? ਹਰੀਹਰ ਖੇਤਰ ਤੇ ਪਟਨਾ ਸਾਹਿਬ ਤੋਂ 70 ਕਿਲੋਮੀਟਰ ਦੂਰ ਮੁਜ਼ੱਫਰ ਨਗਰ ਜਿਹੜਾ ਪੈਂਦਾ, ਇਹ ਦੋ ਨੇ ਮੁਜ਼ੱਫਰਪੁਰ ਤੇ ਮੁਜ਼ੱਫਰਨਗਰ, ਇਹਨਾਂ ਦਾ ਭੁਲੇਖਾ ਲੱਗ ਜਾਂਦਾ ਥੋੜ੍ਹਾ ਜਿਹਾ। ਸੋ ਇਸ ਕਰਕੇ ਉਹ ਥਾਂ ਦੇ ਉੱਤੇ ਇੱਕ ਹਰੀਹਰ ਖੇਤਰ ਹੈ ਜਿੱਥੇ ਬਹੁਤ ਵੱਡਾ ਤੀਰਥ ਸਥਾਨ ਹੈ, ਸਾਰੇ ਹਿੰਦੂ ਮਤ ਵਾਲੇ ਲੋਕ ਨਹਾਉਣ ਜਾਂਦੇ ਨੇ। ਉੱਥੇ ਹਾਥੀ ਪਾਣੀ ਪੀਣ ਗਿਆ, ਪਾਣੀ ਦੇ ਵਿੱਚ ਵੜ ਗਿਆ। ਪਾਣੀ ਦੇ ਵਿੱਚ ਉੱਥੇ ਸੀ ਤੰਦੂਆ, ਸਮੁੰਦਰ ਵਿੱਚ ਹੁੰਦਾ ਤੰਦੂਆ ਬਹੁਤ ਵੱਡਾ, ਇੱਕੋ ਅੱਖ ਜੀ ਹੁੰਦੀ ਹੈ, ਕਈ ਲੱਤਾਂ ਬਾਹਾਂ ਜੀ ਹੁੰਦੀਆਂ ਇਹਦੀਆਂ, ਅਤੇ ਜਦੋਂ ਜਕੜਬੰਦ ਮਾਰ ਲੈਂਦਾ ਕਿਸੇ ਚੀਜ਼ ਨੂੰ ਫਿਰ ਖਾ ਹੀ ਜਾਂਦਾ ਬਸ। ਇਹਨੇ ਹਾਥੀ ਦੇ ਪੈਰਾਂ ਨੂੰ ਜਕੜਬੰਦ ਮਾਰਿਆ, ਫੜ ਲਿਆ। ਉਹ ਕਮਲ ਦਾ ਫੁੱਲ ਉੱਥੇ ਤਰਦਾ ਸੀ ਵਿੱਚ, ਅਤੇ ਹਾਥੀ ਨੇ ਸੁੰਡ ਨਾਲ ਕਮਲ ਦਾ ਫੁੱਲ ਤਾਂ ਨੂੰ ਚੁੱਕ ਕੇ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕੀਤੀ, ਮੇਰੀ ਰੱਖਿਆ ਕਰੋ। ਉੱਥੇ ਪ੍ਰਮਾਤਮਾ ਫਿਰ ਸੁਦਰਸ਼ਨ ਚੱਕਰ ਲੈ ਕੇ ਆ ਕੇ ਤੰਦੂਏ ਦੀਆਂ ਤਾਰਾਂ ਸੁਦਰਸ਼ਨ ਚੱਕਰ ਨਾਲ ਕੱਟ ਕੇ ਹਾਥੀ ਨੂੰ ਬਚਾ ਲਿਆ ਸੀ। ਉਹ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਵੀ ਲਿਖਿਆ ਇੱਥੇ ਵੀ, ਤੇ ਲਿਖਿਆ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਰ ਗਜ ਜਾਂ ਹੋ ਸਹਾਏ। ਗਜ ਨਾਮ ਹਾਥੀ ਦਾ। ਉਹ ਇਹ ਮਹਾਰਾਜ ਨੇ ਪਰਖ ਲੈਣ ਵਾਸਤੇ ਦਸਵੇਂ ਪਾਤਸ਼ਾਹ ਕੋਲ ਲਿਖ ਕੇ ਭੇਜਿਆ ਸੀ। ਦਸਵੇਂ ਪਾਤਸ਼ਾਹ ਨੇ ਅੱਗੇ ਜਵਾਬ ਦਿੱਤਾ ਸੀ, ਬਲ ਹੋਆ ਬੰਧਨ ਛੁਟੇ ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਪੁਰਾਣੇ ਸਰੂਪਾਂ ਵਿੱਚ ਲਿਖਿਆ ਹੋਇਆ ਪਾਤਸ਼ਾਹੀ ਦਸਵੀਂ ਹੌਲੀ ਹੌਲੀ ਇਹ ਮੇਟਿਆ ਗਿਆ ਬਾਅਦ ਵਿੱਚ। ਜਿੰਨਾ ਕੁ ਮੈਨੂੰ ਪਤਾ ਮੈਂ ਇੰਨਾ ਕੁ ਦੱਸ ਸਕਦਾ, ਅਸਲੀਅਤ ਕੀ ਹੈ ਇਹ ਬ੍ਰਹਮ ਗਿਆਨੀ ਜਾਣਦੇ ਨੇ, ਪਰ ਪਟਨਾ ਸਾਹਿਬ ਜਿਹੜਾ ਸਰੂਪ ਹੈ ਉਹਦੇ 'ਚ ਪਾਤਸ਼ਾਹੀ ਦਸਵੀਂ ਲਿਖਿਆ ਹੋਇਆ। ਸੋ ਇਸ ਤਰ੍ਹਾਂ ਕਰਨ ਦੇ ਨਾਲ ਉਹ ਜਿਹੜਾ ਸੀ ਹਾਥੀ ਕੋਲੋਂ, ਹਾਥੀ ਨੂੰ ਬਚਾਇਆ ਤੰਦੂਏ ਤੋਂ। ਇੱਥੇ ਵੀ ਮਹਾਰਾਜ ਨੇ ਪ੍ਰਮਾਣ ਦਿੱਤਾ, ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਬਿਸਰਾਵ। ਹਾਥੀ ਨੇ ਸਿਮਰਿਆ ਕਮਲ ਦਾ ਫੁੱਲ ਉੱਤੇ ਨੂੰ ਕਰਕੇ ਬੇਨਤੀ ਕੀਤੀ ਸੀ, ਤਾਂ ਉਹਦਾ ਡਰ ਮਿਟਾਤਾ, ਤੁਸੀਂ ਕਿਉਂ ਭੁਲਾਤਾ ਉਹਨੂੰ? ਤਾਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿੱਤ ਲਾਵੋ। ਜਾਤੀ ਤੇ ਵਿਦਿਆ ਦੇ ਹੰਕਾਰ ਨੂੰ ਅਤੇ ਮਾਇਆ ਦੇ ਮੋਹ ਨੂੰ ਤਿਆਗ ਕੇ ਪਰਮਾਤਮਾ ਦੇ ਭਜਨ ਸਿਮਰਨ ਵਿੱਚ ਚਿੱਤ ਬਿਰਤੀ ਨੂੰ ਤੁਸੀਂ ਲਾਓ, ਤੁਸੀਂ ਕਾਹਨੂੰ ਭੁਲਾਈ ਜਾਂਦੇ ਹੋ ਉਹਨੂੰ? ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਮਹਾਰਾਜ ਕਥਨ ਕਰਦੇ ਨਾਮ ਦੀ ਜਿਹੜੀ ਹੈ ਨਾ ਬਖਸ਼ਿਸ਼ ਬਹੁਤ ਭਾਰੀ ਹੈ ਇਹ, ਕਿਉਂਕਿ ਨਾਮ ਹੀ ਮੁਕਤੀ ਦੀ ਪ੍ਰਾਪਤੀ ਦਾ ਰਸਤਾ। ਤੁਸੀਂ ਗੁਰਮੁਖ ਹੋ ਕੇ ਗੁਰਾਂ ਦੁਆਰਾ ਇਸ ਨਾਮ ਦੀ ਪ੍ਰਾਪਤੀ ਕਰਕੇ, ਅਭਿਆਸ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ।